ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਓਂਕਾਰ ਸਤਿਨਾਮ ਨਿਰਭਉ ਨਿਰਵੈਰ ਅਕਾਰ ਸਤ ਹਰਿ ਸਤਿ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਪਾਵਨ ਪਵਿੱਤਰ ਬਸੰਤ ਰਾਗ ਦੇ ਨਾਲ ਅੱਜ ਦਾ ਜੋ ਕੀਰਤਨ ਸ਼ਬਦ ਹੈ ਦੋਨ ਰਾਗ ਰਾਗ ਧਾਰਨ ਕੀਤਾ ਹੈ ਤੇ ਗੁਰਦੇਵ ਪਾਤਸ਼ਾਹ ਇਸ ਕੀਰਤਨ ਸ਼ਬਦ ਦੇ ਵਿੱਚ ਆਪਣੇ ਗੁਰੂ ਦੇ ਉੱਤੋਂ ਬਲਿਹਾਰੇ ਜਾਂਦੇ ਨੇ ਬਾਰ ਬਾਰ ਬਾਰ, ਕਿਉਂਕਿ ਜਿਵੇਂ ਅੱਖਾਂ ਤੋਂ ਬਿਨਾਂ ਦੇਖਿਆ ਨਹੀਂ ਜਾ ਸਕਦਾ, ਐਵੇਂ ਗੁਰੂ ਤੋਂ ਬਿਨਾਂ ਪਰਮਾਤਮਾ ਨਜ਼ਰ ਗੁਰੂ ਅੱਖ ਸ਼ਬਦ ਮਨ ਦੀ ਅੱਖ ਖੋਲ ਦਿੰਦਾ ਹੈ, ਸ਼ਬਦ ਹੀ ਅੱਖ ਮਨੁੱਖ ਨੂੰ ਕੀ ਬੋਧ ਹੋਣਾ ਸੀ ਕਿ ਪਰਮਾਤਮਾ ਕੋਈ ਨਹੀਂ, ਲੇਕਿਨ ਗੁਰੂ ਦੀ ਕਿਰਪਾ ਗੁਰੂ ਕਿਰਪਾ ਦੇਹ ਨਰਕੋ ਦੇਹ, ਗੁਰੂ ਨੇ ਕਿਰਪਾ ਤੇ ਮਨ ਦੀ ਅੱਖ ਖੋਲ ਪਰਮਾਤਮਾ ਪ੍ਰਗਟ, ਤੇ ਫਿਰ ਜਦੋਂ ਗੁਰੂ ਕਿਰਪਾ ਕਰਦਾ ਫਿਰ ਗੁਰੂ ਦੇ ਨਾਲ ਪ੍ਰੇਮ ਦਾ ਸੰਬੰਧ ਜੁੜ ਜਾਂਦਾ, ਤੇ ਜਿਸ ਦੇ ਨਾਲ ਪ੍ਰੇਮ ਹੁੰਦਾ ਮਨੁੱਖ ਉਹਦੇ ਤੋਂ ਬਲਿਹਾਰੇ ਜਾਂਦਾ ਵਾਰਨੇ ਜਾਂਦਾ ਬਾਰ ਬਾਰ, ਪ੍ਰੇਮ ਦਾ ਸੰਬੰਧ ਨਹੀਂ ਤੇ ਫਿਰ ਵਾਰ ਨੇ ਬਲਿਹਾਰ ਨੇ ਨਹੀਂ ਜਾਇਆ ਜਾ ਸਕਦਾ। ਪ੍ਰੇਮ ਦੇ ਸੰਬੰਧ ਦੇ ਨਾਲ ਹੀ ਮਨੁੱਖ ਦੂਸਰੇ ਤੋਂ ਵਾਰ ਨੇ ਜਾਂਦਾ, ਬਲਿਹਾਰ ਨੇ ਜਾਂਦਾ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹੁਕਮ ਵੀ ਕੀਤਾ ਹੈ ਕਿ ਅਗਰ ਗੁਰੂ ਦੇ ਨਾਲ ਸਿੱਖ ਦਾ ਕੋਈ ਰਿਸ਼ਤਾ ਹੋਵੇ, ਨਾ ਤੇ ਉਹ ਲੋਭ ਦਾ ਹੋਵੇ ਨਾ ਉਹ ਮੰਗਾਂ ਦਾ ਹੋਵੇ, ਫਿਰ ਉਹ ਸ਼ੁਕਰਾਨੇ ਦਾ ਹੋਵੇ, ਕਿਉਂਕਿ ਪ੍ਰੇਮ ਦੇ ਵਿੱਚ ਸ਼ੁਕਰਾਨਾ ਹੀ ਨਹੀਂ ਹੁੰਦਾ। ਫਿਰ ਗੁਰਦੇਵ ਪਾਤਸ਼ਾਹ ਜੀ ਨੇ ਪ੍ਰੇਮਾ ਭਗਤੀ ਦਾ ਨਾਮ ਦਿੱਤਾ ਪਰਮਾਤਮਾ ਦੇ ਮਾਰਗ ਨੂੰ। ਪ੍ਰੇਮਾ ਭਗਤੀ ਕੀ ਪਰਮਾਤਮਾ ਤੇਰੇ ਨਾਲ ਭਗਤੀ ਤਾਂ ਕਰਨੀ ਹੈ ਪਰ ਹੱਠ ਯੋਗ ਨਹੀਂ, ਅਸੀਂ ਪ੍ਰੇਮਾ ਭਗਤੀ ਕਰਨੀ ਹੈ, ਪ੍ਰੇਮ ਦਾ ਸੰਬੰਧ ਜੋੜ। ਪ੍ਰੇਮ ਮਨੁੱਖ ਦਾ ਉੱਥੇ ਹੀ ਹੁੰਦਾ ਹੈ ਜਿੱਥੇ ਵਿਚਾਰ ਮਿਲਦੇ, ਜਿੱਥੇ ਸਾਡੇ ਵਿਚਾਰ ਨਹੀਂ ਮਿਲਦੇ ਉੱਥੇ ਪ੍ਰੇਮ ਨਹੀਂ ਹੁੰਦਾ। ਕਦੀ ਵੀ ਵਿਚਾਰ ਕਰਕੇ ਦੇਖ ਲੈਣਾ, ਅਗਰ ਕਿਤੇ ਵੀ ਤੁਹਾਡਾ ਪ੍ਰੇਮ ਹੈ ਤੇ ਉਸ ਪ੍ਰੇਮ ਦਾ ਕਾਰਨ ਕੀ ਹੈ, ਤੁਹਾਡੇ ਉੱਥੇ ਵਿਚਾਰ ਮਿਲਦੇ। ਜਦੋਂ ਸਾਡੇ ਕਿਸੇ ਦੇ ਨਾਲ ਵਿਚਾਰ ਹੀ ਨਹੀਂ ਮਿਲੇ, ਸਾਡੀ ਗੱਲਬਾਤ ਹੀ ਨਹੀਂ ਬਣੀ, ਤੇ ਉੱਥੇ ਪ੍ਰੇਮ ਨਹੀਂ ਹੁੰਦਾ। ਪਤੀ ਪਤਨੀ ਦੇ ਵਿਚਾਰ ਮਿਲ ਗਏ ਨੇ, ਪਿਆਰ ਆਪੇ ਬਣ ਜਾਏ। ਜੇ ਪਤੀ ਦੇ ਪਤਨੀ ਦੇ ਨਾਲ ਵਿਚਾਰ ਨਹੀਂ ਮਿਲ ਰਹੇ, ਪਤਨੀ ਦੇ ਪਤੀ ਨਾਲ ਵਿਚਾਰ ਨਹੀਂ ਮਿਲ ਰਹੇ, ਤਾਂ ਪ੍ਰੇਮ ਕਿਸ ਗੱਲ ਦਾ? ਗੁਰਦੇਵ ਪਾਤਸ਼ਾਹ ਜੀ ਐਸਾ ਕਹਿੰਦੇ ਨੇ, ਪ੍ਰੇਮ ਦਾ ਸੰਬੰਧ ਹੀ ਪਤੀ ਤੇ ਪਤਨੀ ਨੂੰ ਜੋੜ ਕੇ ਰੱਖ। ਧਨ ਫਿਰ ਸੇ ਨਾ ਆਖੀਐ ਬਹਿਨ ਇਕੱਠੇ ਹੋਏ। ਉਹ ਕਿਹੜੇ ਪਤੀ ਪਤਨੀ ਨੇ ਜਿਹੜੇ ਸਰੀਰਾਂ ਕਰਕੇ ਇਕੱਠੇ ਹੋ ਕੇ ਬੈਠੇ ਨੇ, ਗੁਰੂ ਤੇ ਮੰਨਦਾ ਹੀ ਨਹੀਂ ਉਹਨਾਂ ਨੂੰ ਪਤੀ। ਏਕ ਜੋਤ ਦੋਏ ਮੂਰਤੀ ਧਨ ਫਿਰ ਕਹੀਐ ਸੋਏ। ਮਨ ਇੱਕ ਹੋ ਗਏ ਨੇ, ਸਰੀਰ ਦੋ ਨੇ, ਪਤੀ ਪਤਨੀ। ਮਨ ਇੱਕ ਹੋ ਚੁੱਕੇ ਨੇ ਤੇ ਸਰੀਰ ਖੰਡ ਖੰਡ ਚ ਨੇ, ਮਨ ਖੰਡ ਖੰਡ ਚ ਨੇ, ਪਤੀ ਪਤਨੀ ਉਹ ਨੇ। ਪਤੀ ਅਮੈਰੀਕਾ ਚ ਹੋਵੇ, ਇੰਗਲੈਂਡ ਚ ਹੋਵੇ, ਪਤਨੀ ਦੀ ਯਾਦਾਂ ਦੇ ਵਿੱਚ ਪਤੀ ਚੱਲ ਰਿਹਾ ਤੇ ਫਿਰ ਪਤਨੀ। ਗੁਰਦੇਵ ਤਾਂ ਕਹਿੰਦੇ ਨੇ ਕੋਲ ਬਹਿ ਜਾਏ ਪਤਨੀ ਪਤਨੀ, ਉਹ ਪਤੀ ਪਤਨੀ ਨਹੀਂ ਨੇ, ਵਿਚਾਰ ਹੀ ਨਹੀਂ ਮਿਲੇ ਤੇ ਫਿਰ ਪ੍ਰੇਮ ਕਾਹਦਾ, ਰਿਸ਼ਤਾ ਕਾਹਦਾ, ਸੰਬੰਧ ਕਾਹਦਾ? ਤੇ ਗੁਰਦੇਵ ਪਾਤਸ਼ਾਹ ਜੀ ਸਿੱਖ ਨੂੰ ਹਦਾਇਤ ਕਰਦੇ ਨੇ ਕਿ ਸੰਬੰਧ ਜੋੜ ਗੁਰੂ ਨਾਲ ਪਿਆਰ ਦਾ, ਤੇ ਪਿਆਰ ਦਾ ਸੰਬੰਧ ਜੁੜੇਗਾ ਵਿਚਾਰਾਂ ਦੇ ਮੇਲ ਦੇ ਨਾਲ। ਹੁਣ ਅਸੀਂ ਵੇਖ ਲਈਏ ਸਾਡੇ ਵਿਚਾਰ ਕੀ ਨੇ ਤੇ ਗੁਰੂ ਦੇ ਵਿਚਾਰ ਕੀ। ਸਾਡੇ ਵਿਚਾਰਾਂ ਦੇ ਵਿੱਚ ਲੋਭ ਹੈ, ਸਾਡੇ ਵਿਚਾਰਾਂ ਚ ਮੰਗ ਹੈ, ਸਾਡੇ ਵਿਚਾਰਾਂ ਦੇ ਵਿੱਚ ਕ੍ਰੋਧ ਹੈ, ਸਾਡੇ ਵਿਚਾਰਾਂ ਦੇ ਵਿੱਚ ਹੰਕਾਰ ਹੈ, ਤੇ ਗੁਰੂ ਦੇ ਵਿਚਾਰਾਂ ਦੇ ਵਿੱਚ ਗੁਰੂ ਦੇ ਵਿਚਾਰ ਕੀ ਨੇ? ਗੁਰਬਾਣੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਗੁਰੂ ਦੀ ਵਿਚਾਰ ਤੇ ਹੈ, ਹੋਰ ਜੋ ਗੁਰੂ ਦੀ ਵਿਚਾਰ ਸੀ ਉਹ ਉਹਨਾਂ ਨੇ ਬਾਣੀ ਦੇ ਰੂਪ ਚ ਸਾਨੂੰ ਦੇ ਦਿੱਤੀ। ਸਿੱਖੀ ਸਿੱਖਿਆ ਗੁਰ ਵਿਚਾਰ, ਸਿੱਖੀ ਕੀ ਹੈ? ਗੁਰੂ ਦੀ ਸਿੱਖਿਆ ਹੈ ਗੁਰੂ ਦੇ ਵਿਚਾਰ, ਤੇ ਗੁਰੂ ਦੇ ਵਿਚਾਰ ਕੀ ਨੇ? ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਸਤ ਹੈ, ਸੰਤੋਖ ਹੈ, ਸਬਰ ਹੈ ਗੁਰੂ ਕੋਲ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬ ਪਸਾਰੋ। ਤੇ ਗੁਰੂ ਕੋਲ ਫਿਰ ਕੀ ਹੈ? ਗੁਰੂ ਕੋਲ ਨਿਮਰਤਾ ਹੈ, ਗੁਰੂ ਕੋਲ ਹੰਕਾਰ ਨਹੀਂ। ਤੇ ਜੇ ਅਸੀਂ ਭਰੇ ਹੋਏ ਹਾਂ ਹੰਕਾਰ ਦੇ ਨਾਲ, ਤੇ ਗੁਰੂ ਹੰਕਾਰ ਤੋਂ ਪਰੇ, ਤੇ ਫਿਰ ਮਿਲਾਪ ਕਿਵੇਂ? ਫਿਰ ਵਿਚਾਰ ਨਹੀਂ ਮਿਲ ਸਕਦੇ। ਤੇ ਜੇ ਵਿਚਾਰ ਮਿਲ ਨਹੀਂ ਸਕਦੇ, ਫਿਰ ਮਿਲਾਪ ਹੀ ਨਹੀਂ ਹੋ ਸਕਦਾ ਕਿਸੇ ਕੀਮਤ ਤੇ ਗੁਰੂ ਦੇ ਨਾਲ, ਪਰਮਾਤਮਾ ਦੇ ਨਾਲ ਮਿਲਾਪ ਨਹੀਂ। ਇਸ ਨੂੰ ਫਿਰ ਗੁਰਦੇਵ ਪਾਤਸ਼ਾਹ ਇਸ ਤਰ੍ਹਾਂ ਕਹਿੰਦੇ ਨੇ, ਮਨ ਮੈਲਾ ਸੱਚ ਨਿਰਮਲਾ ਕਿਉਂ ਕਰ ਮਿਲਿਆ ਜਾਏ। ਬੰਦੇ ਦੇ ਅੰਦਰ ਤੜਫ ਹੈ ਪਰਮਾਤਮਾ ਮਿਲ ਜਾਵੇ, ਪਰ ਮਨ ਬੜਾ ਮਲੀਨ ਹੈ ਤੇ ਪਰਮਾਤਮਾ ਬੜਾ ਸਾਫ਼ ਹੈ। ਹੁਣ ਸੁੱਚੇ ਕੱਪੜੇ ਦੇ ਨਾਲ ਇੱਕੋ ਰੰਗ ਦਾ ਕੱਪੜਾ ਜੋੜ ਦਈਏ ਤੇ ਪਤਾ ਲੱਗਦਾ ਹੈ, ਕੁਛ ਪਤਾ ਨਹੀਂ ਲੱਗਦਾ, ਇੱਕੋ ਹੀ ਨਜ਼ਰ ਆਉਂਦਾ। ਪਰ ਇੱਕ ਹੋਵੇ ਕੱਪੜਾ ਕਿਸੇ ਰੰਗ ਦਾ, ਇੱਕ ਕਿਸੇ ਰੰਗ ਦਾ ਮਲੀਨ, ਤੇ ਉਹ ਮਿਲਾਪ ਨਹੀਂ ਹੋ ਸਕਦਾ, ਜੋੜ ਬਣੇਗਾ ਹੀ ਨਹੀਂ। ਸਿਆਣਾ ਕਹਿ ਦੇਗਾ ਤੇ ਖਰਾਬ ਹੈ, ਮਿਲਾਪ ਬਣ ਹੀ ਨਹੀਂ ਰਿਹਾ। ਗੁਰੂ ਕੋਲ ਸੰਤੋਖ ਭਰਿਆ ਪਿਆ ਹਾਲ ਵੀ। ਰੋਜ਼ ਅਸੀਂ ਰਹਿਰਾਸ ਕੀ ਪੜ੍ਹਦੇ ਹਾਂ? ਤਿੰਨ ਵਸਤੂ ਪਈਓ, ਸਤ ਹੈ, ਸੰਤੋਖ ਹੈ, ਪਰਮਾਤਮਾ ਦਾ ਨਾਮ ਹੈ। ਪਰ ਜੇ ਮਨੁੱਖ ਝੂਠ ਦੇ ਨਾਲ ਭਰਿਆ ਹੋਇਆ ਤੇ ਸੀਸ ਨਿਵਾ ਕੇ ਗਏ ਕਿ ਗੁਰੂ ਖੁਸ਼ ਹੋ ਜਾਏਗਾ। ਤੇ ਗੁਰਦੇਵ ਫਿਰ ਕਹਿੰਦੇ ਨੇ ਸੀਸ ਨਵਾਇਆ ਕਿਆ ਸੀਏ ਜਾਰਿਦੈ ਕੁਸੁੱਧੇ ਜਾਏ, ਮਨ ਚ ਝੂਠ ਸੀਸ ਨਵਾ ਰਿਹਾ ਸੱਚ ਅੱਗੇ, ਤੇ ਫਿਰ ਮਿਲਾਪ ਹੋ ਜਾਏਗਾ। ਤੇਲ ਚ ਪਾਣੀ ਮਿਲ ਸਕਦਾ, ਪਾਣੀ ਅੱਡ ਹੋ ਜਾਏਗਾ, ਤੇਲ ਅੱਡ ਹੋ ਜਾਏਗਾ, ਕਦੀ ਮਿਲਾਪ ਨਹੀਂ ਹੋ। ਸੋਨੇ ਚ ਕਦੀ ਪਿੱਤਲ ਨਹੀਂ ਮਿਲ ਸਕਦਾ, ਜਿੰਨਾ ਮਰਜ਼ੀ ਮਿਲਾ ਕੇ ਦੇਖਦਾ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਫਿਰ ਇੱਥੇ ਕਿਹੜੇ ਵਹਿਮ ਤੇ, ਮਨ ਮੈਲਾ ਸੱਚ ਨਿਰਮਲਾ, ਗੁਰੂ ਨਿਰਮਲ ਪਰਮਾਤਮਾ ਮੈਲ ਤੋਂ ਬਿਨਾਂ, ਤੇ ਮਨੁੱਖੀ ਮਨ ਮੈਲ ਦੇ ਨਾਲ ਭਰਿਆ ਪਿਆ, ਤੇ ਮੈਲ ਕਾਹਦੀ, ਵਿਚਾਰਾਂ ਦੀ। ਅਸੀਂ ਕੋਈ ਰੰਗ ਵਾਲੀ ਮੈਲ ਦੇ ਨਾਲ ਮਲੀਨ ਨਹੀਂ ਆ, ਸਾਡੇ ਮਨ ਦੇ ਵਿੱਚ ਵਿਚਾਰਾਂ ਦੀ ਮੈਲ ਹੈ। ਜਦੋਂ ਸਾਡੇ ਮਨ ਦੇ ਵਿੱਚ ਵਿਚਾਰ ਚੱਲਦੇ ਨੇ, ਉਹ ਜਿਹੜੇ ਵਿਚਾਰ ਨੇ ਉਹ ਮੈਲੇ ਨੇ। ਉਹ ਮੈਲ ਕੀ ਹੈ, ਉਹਦੇ ਅੰਦਰ ਅਹੰਕਾਰ ਹੈ, ਮੈਂ ਦੇ ਵਿਚਾਰ, ਮੈਂ। ਸਾਡੀ ਜਿਤਨੀ ਵੀ ਚਿੰਤਾ ਹੈ ਉਹ ਮੈਂ ਤੇ ਟਿੱਕੀ ਹੈ। ਇਸ ਕਰਕੇ ਗੁਰੂ ਨੇ ਉੱਪਰਲੀਆਂ ਚੀਜ਼ਾਂ ਨੂੰ ਛੱਡ ਕੇ ਜੜ ਨੂੰ ਪਕੜਿਆ, ਜਾੜੂ ਖਾੜ ਦਈਏ ਕੰਮ ਖਤਮ। ਸਾਡੇ ਦੁੱਖ, ਸਾਡੇ ਸੋਗ, ਸਾਡੇ ਰੋਗ, ਸਾਡੀ ਚਿੰਤਾ ਮੈਂ ਕਰਕੇ ਹੈ। ਜਦੋਂ ਤੱਕ ਮੈਂ ਹਾਂ ਉਦੋਂ ਤੱਕ ਮੇਰੇ ਦੁੱਖ ਨੇ। ਜਿਸ ਦਿਨ ਮੈਂ ਨਹੀਂ ਰਵਾਂਗਾ ਮੇਰੇ ਦੁੱਖ ਨਹੀਂ ਰਹਿਣਗੇ, ਮੇਰੇ ਸੰਤਾਪ, ਜਦੋਂ ਤੱਕ ਮੈਂ ਹੀ ਹਾਂ ਮੇਰੇ ਦੁੱਖ ਵੀ ਚੱਲਣਗੇ, ਮੇਰੇ ਰੋਗ ਵੀ ਚੱਲਣਗੇ। ਤੇ ਜੇ ਮੈਂ ਹੀ ਪਕੜ ਕੇ ਇੱਕ ਪਾਸੇ ਕਰ ਦਿੱਤੀ, ਫਿਰ ਭਾਈ ਮਨੀ ਸਿੰਘ ਜੀ ਦੇ ਬੰਦ ਬੰਦ ਵੀ ਕੱਟੀ ਜਾ ਰਹੇ ਨੇ, ਉਹ ਕਹਿੰਦੇ ਨੇ ਸਰੀਰ ਕਟੀ ਰਿਹਾ, ਮੈਂ ਨਹੀਂ ਕਟੀ ਰਿਹਾ। ਫਿਰ ਗਿਆਨੀ ਗਿਆਨ ਸਿੰਘ ਲਿਖਦੇ ਨੇ, ਫਿਰ ਭਾਈ ਤਾਰੂ ਸਿੰਘ ਜੀ ਦੀ ਖੋਪਰੀ ਉਤਾਰਦੇ ਨੇ, ਉਹ ਕਹਿੰਦੇ ਨੇ ਸਰੀਰ ਨੂੰ ਵੱਢ ਰਹੇ ਹੋ, ਤਾਰੂ ਸਿੰਘ ਨਹੀਂ ਮਰੇਗਾ। ਤਾਰੂ ਸਿੰਘ ਤੇ ਗੁਰੂ ਚ ਇੱਕ ਹੋ ਗਿਆ, ਭਾਈ ਤਾਰੂ ਸਿੰਘ ਤੇ ਇੱਕ ਹੋ ਚੁੱਕੇ ਨੇ। ਮੈਂ ਖਤਮ ਹੁੰਦੀ ਹੈ, ਤੂੰ ਨਜ਼ਰ ਆਉਂਦਾ, ਪਰ ਮੈਂ ਛੁੱਟਦੀ ਨਹੀਂ, ਤੇ ਧਰਮ ਦੇ ਕਰਮ ਵੀ ਚੱਲਦੇ ਨੇ, ਤੇ ਫਿਰ ਦੁੱਖ ਵੀ ਬਣਿਆ ਰਹਿੰਦਾ। ਪਾਠ ਤੇ ਕਰਦੇ ਹਾਂ, ਸੁੱਖ ਨਹੀਂ। ਪਾਠ ਕਰਨਾ, ਮੈਂ ਦੇ ਨਾਲ ਚੱਲ ਰਹੀ ਹੈ ਪਾਠ ਤੇ। ਪਾਠ ਕੌਣ ਕਰ ਰਿਹਾ? ਮੈਂ ਕਰ ਰਿਹਾ। ਜੇ ਤੂੰ ਕਰ ਰਿਹਾ, ਫਿਰ ਗੁਰਦੇਵ ਕਹਿੰਦੇ ਨੇ ਤੂੰ ਆਨੰਦ ਚ ਰਹਿ। ਪਰ ਕਬੀਰ ਤਾਂ ਕਹਿੰਦੇ ਹੀ ਨਹੀਂ ਮੈਂ ਭਗਤੀ ਕਰਦੇ ਹਾਂ, ਉਹ ਕਹਿੰਦੇ ਨੇ ਤੂੰ ਤੂੰ ਕਰਤਾ ਤੂੰ ਹੁਆ। ਗੁਰੂ ਦੇ ਵਿਚਾਰ ਬੜੇ ਅਲੱਗ, ਸਾਡੇ ਵਿਚਾਰ ਤੇ ਮਿਲਦੇ ਹੀ ਨਹੀਂ। ਸਾਡੀ ਧਨ ਦੀ ਮੰਗ, ਗੁਰਦੇਵ ਕੋਲ ਧਨ ਦੀ ਮੰਗ ਹੈ ਹੀ ਨਹੀਂ। ਅਸੀਂ ਧਨ ਚ ਸੁੱਖ ਸੋਚਦੇ ਹਾਂ, ਇਹ ਸਾਡੇ ਵਿਚਾਰ। ਗੁਰੂ ਦੇ ਵਿਚਾਰ ਸੁੱਖ ਨਾ ਹੀ ਬਹੁਤ ਹੈ, ਧਨ ਖਾਟੇ ਸੁੱਖ ਹੈ ਹੀ ਨਹੀਂ। ਪਰ ਸਾਡੇ ਵਿਚਾਰ ਕੀ ਨੇ? ਸੁੱਖ ਹੈ। ਇਹ ਸਾਡੀ ਵਿਚਾਰ ਤੇ ਗੁਰੂ ਦੇ ਵਿਚਾਰ, ਸੁੱਖ ਨਾ ਹੀ ਬਹੁਤ ਹੈ ਧਨ ਖਾਟੇ, ਸੁੱਖ ਨਾ ਹੀ ਪੇਖਤ ਨਿਰਤ ਨਾਟੇ, ਨਹੀਂ ਇਹ ਨਿਰਤ ਨਾਟੇ ਦੇਖਣ ਦੇ ਨਾਲ ਆਨੰਦ ਸੁੱਖ। ਸੁੱਖ ਨਾ ਹੀ ਬਹੁ ਦੇਸ਼ ਕਮਾਏ, ਰਾਜ ਦੇ ਵਿੱਚ ਪ੍ਰਭਤਾ ਚ ਸੁੱਖ ਨਹੀਂ ਹੈ। ਪਰ ਸਾਨੂੰ ਲੱਗਦਾ ਕਿ ਅਸੀਂ ਕੁਰਸੀ ਤੇ ਬੈਠ ਜਾਵਾਂਗੇ ਸੁੱਖ ਹੈ, ਫਿਰ ਇਹ ਸਾਡੇ ਵਿਚਾਰ। ਪਰ ਗੁਰੂ ਦੇ ਵਿਚਾਰ, ਗੁਰਦੇਵ ਕਹਿੰਦੇ ਨੇ ਸੁੱਖ ਨਹੀਂ। ਅਕਬਰ ਵਰਗੇ, ਔਰੰਗਜ਼ੇਬ ਵਰਗੇ ਵੀ ਰੋਂਦੇ ਹੋਏ ਮਰੇ ਨੇ, ਸਿਕੰਦਰ ਵਰਗੇ ਵੀ ਰੋਂਦੇ ਹੋਏ ਮਰੇ ਨੇ, ਹਿਟਲਰ ਵਰਗੇ ਜਿਨ੍ਹਾਂ ਨੇ ਅੱਧੇ ਯੂਰੋਪ ਤੇ ਰਾਜ ਕੀਤਾ, ਕਿਵੇਂ ਮਰਿਆ? ਨਹੀਂ ਸੁੱਖ, ਕਿਤੇ ਵੀ ਦੇਖ ਲਵੋ ਨਹੀਂ ਸੁੱਖ। ਇਹ ਸਾਡੀ ਵਿਚਾਰ ਕੀ ਹੈ? ਨਹੀਂ ਗੁਰਦੇਵ, ਸੁੱਖ ਹੈ। ਅਸੀਂ ਕਹਿੰਦੇ ਹਾਂ ਸੁੱਖ ਹੈ, ਸੰਸਾਰ ਚ ਸੁੱਖ ਹੈ। ਗੁਰੂ ਕਹਿੰਦਾ ਨਾਨਕ ਦੁਖੀਆ ਸਭ ਸੰਸਾਰ। ਇੱਕ ਗੱਲ ਤੇ ਮਨ ਪਹਿਲਾ ਪੈਰ ਤੇ ਚੁੱਕ ਕੇ, ਸੰਸਾਰ ਚ ਦੁੱਖ ਹੈ ਤੇ ਵਿਆਪਕ ਹੈ। ਇਹ ਨਹੀਂ ਇੱਕ ਘਰ ਚ ਹੈ, ਦੂਜੇ ਚ ਨਹੀਂ। ਇਹ ਵਹਿਮ ਕਿਤੇ ਬਾਬਾ ਫਰੀਦ ਜੀ ਨੂੰ ਵੀ ਹੋ ਗਿਆ ਕਿ ਜਿਹੜਾ ਦੁੱਖ ਹੈ ਉਹ ਸਿਰਫ ਮੇਰੀ ਝੋਲੀ ਚ ਹੈ, ਮੇਰੇ ਤੋਂ ਨਾਲ ਵਾਲੇ ਘਰ ਚ ਤੇ ਬੜਾ ਸੁੱਖ ਹੈ। ਉਹ ਨਿਕਲਦੇ ਨੇ ਤਾਂ ਵੀ ਹੱਸਦੇ ਹੋਏ, ਘਰ ਚ ਵੜਦੇ ਨੇ ਤਾਂ ਵੀ ਹੱਸਦੇ ਹੋਏ, ਉਹਨਾਂ ਦੇ ਘਰ ਚ ਜਾ ਕੇ ਵੇਖੋ ਫਿਰ ਰੋਂਦੇ ਵੀ ਨੇ ਬਹਿ ਕੇ। ਫਿਰ ਚਿੰਤਾਵਾਂ ਵੀ ਚੱਲਦੀਆਂ ਨੇ, ਫਿਰ ਕਿਤੇ ਨਾ ਕਿਤੇ ਭੁਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਦੁੱਖ ਨੂੰ। ਫਿਰ ਬਾਬਾ ਫਰੀਦ ਜੀ ਨੂੰ ਵੀ ਵਹਿਮ ਹੋ ਗਿਆ, ਫਿਰ ਉਹ ਵੀ ਕਹਿੰਦੇ ਨੇ ਉੱਚਾ ਚੜ ਕੇ ਦੇਖੀਏ ਘਰ ਘਰ ਇਹਾ ਅੱਗ। ਕਹਿੰਦਾ ਮੈਂ ਉੱਚਾ ਹੋ ਕੇ ਜਦੋਂ ਵੇਖਿਆ ਘਰਾਂ ਦੇ ਵਿੱਚ, ਕਹਿੰਦਾ ਜਿਹੜੀ ਅੱਗ ਮੇਰੇ ਘਰ ਚ ਤੂੰ ਵੱਧ ਕੇ ਲੱਗੀ ਪਈ ਆ ਲੋਕਾਂ ਦੇ ਘਰਾਂ ਚ। ਇੱਥੇ ਤੇ ਸਾਰੇ ਹੀ ਦੁਖੀ ਨੇ, ਇੱਥੇ ਤੇ ਸਾਰੇ ਹੀ ਮੰਗ ਰਹੇ ਨੇ, ਇੱਥੇ ਤੇ ਸਾਰੇ ਹੀ ਨਾ ਸ਼ੁਕ ਰਹੇ ਨੇ। ਉਹ ਕਹਿੰਦੇ ਨੇ ਫਿਰ ਵਿਆਪਕ ਦੁੱਖ। ਫਿਰ ਮੈਂ ਦੇਖ ਲਿਆ ਕਿ ਧਰਮ ਦਾ ਪਹਿਲਾ ਪੈਰ ਉਦਨ ਪੁੱਟਿਆ ਜਾਂਦਾ ਹੈ ਜਿੱਦਣ ਇਸ ਚੀਜ਼ ਦਾ ਬੋਧ ਹੋ ਜਾਂਦਾ ਹੈ ਕਿ ਸੰਸਾਰ ਚ ਦੁੱਖ ਹੈ ਤੇ ਦੁੱਖ ਵਿਆਪਕ ਹੈ। ਇਹ ਨਹੀਂ ਕਿ ਇੱਕ ਘਰ ਚ ਹੈ ਦੂਜੇ ਚ ਸੁੱਖ, ਹਿੰਦੁਸਤਾਨ ਚ ਹੈ ਇੱਥੇ ਦੂਜੇ ਮੁਲਕਾਂ ਚ ਸੁੱਖ ਵਿਆਪਕ। ਉੱਥੇ ਵੀ ਦੁਖੀ ਸਨ, ਇੱਥੇ ਆ ਕੇ ਵੀ ਦੁਖੀ, ਵਿਆਪਕ ਹੈ। ਜਿੱਧਰ ਵੀ ਜਾਵਾਂਗੇ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਦੁਖੀਆ ਸਭ ਸੰਸਾਰ, ਨਾਨਕ ਦੁਖੀਆ ਸਭ, ਸਭ ਤੋਂ ਭਾਵ ਸਾਰੇ ਦਾ ਸਾਰਾ। ਅਸੀਂ ਨਜ਼ਰ ਮਾਰੀ, ਅਸੀਂ ਅਰਬ ਦੇਸ਼ਾਂ ਚ ਕਹੇ ਗੁਰਦੇਵ, ਤੇ ਅਰਬ ਦੇ ਵਿੱਚ ਵੀ ਹੰਕਾਰ ਦੇ ਨਾਲ ਪੀੜਿਤ ਲੋਕ, ਤੇ ਜੇ ਜਗਨਨਾਥ ਪੁਰੀ ਦੇ ਬ੍ਰਾਹਮਣਾਂ ਕੋਲ ਗਏ ਉਹ ਵੀ ਹੰਕਾਰ ਦੇ ਨਾਲ ਪੀੜਿਤ, ਤੇ ਜੇ ਸਿੱਧਾਂ ਦੇ ਕੋਲ ਗਏ ਉਹ ਵੀ ਆਪਣੀ ਅਰਿੱਧ ਸਿੱਧਾਂ ਦੇ ਵਿੱਚ ਮੈਂ ਦੇ ਵਿੱਚ ਬੈਠੇ ਸਨ। ਫਿਰ ਗੁਰਦੇਵ ਨੇ ਜਦੋਂ ਇਹ ਸਾਰੀ ਕਲਾ ਦੇਖੀ, ਇਹ ਕਿਰਿਆ ਦੇਖੀ, ਤੇ ਫਿਰ ਐਲਾਨੀਆਂ ਕਹਿ ਦਿੱਤਾ ਬਾਣੀ ਦੇ ਵਿੱਚ। ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਨਜ਼ਰ ਗਈ ਸੰਸਾਰ ਤੇ, ਉਹਨਾਂ ਨੂੰ ਤੇ ਕੋਈ ਸੁੱਖ ਨਜ਼ਰ ਨਹੀਂ ਆਇਆ। ਫਿਰ ਉਹਨਾਂ ਨੇ ਕਹਿ ਦਿੱਤਾ, ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਜੋ ਜੋ ਵੀ ਦਿਸ ਰਿਹਾ ਰੋਗੀ ਹੈ ਤੇ ਰੋਗ ਤੇ ਦੁੱਖ ਹੈ। ਹੁਣ ਕਿਸੇ ਨੂੰ ਸਿਰ ਚ ਦਰਦ ਹੋਵੇ ਉਹ ਸੁਖੀ ਹੋ ਸਕਦਾ? ਕਦੀ ਵੀ ਨਹੀਂ। ਗੁਰਦੇਵ ਕਹਿੰਦੇ ਨੇ ਜੋ ਜੋ ਦੀਸੈ ਸੋ ਸੋ ਰੋਗੀ, ਜਿਹਨੂੰ ਵੀ ਦੇਖ ਲਓ ਉਹ ਰੋਗੀ ਹੈ। ਸਿਰਫ ਸਾਡੇ ਰੋਗ ਸਰੀਰਾਂ ਚ ਦੱਬੇ ਪਏ ਨੇ, ਅਸੀਂ ਕਹਿੰਦੇ ਹਾਂ ਤੰਦਰੁਸਤ। ਜਿੱਦਣ ਪੀੜ ਛੁੱਟਦੀ ਹੈ ਤੇ ਰੋਗ ਸੀਮਾ ਤੋਂ ਬਾਹਰ ਹੋ ਜਾਂਦਾ। ਸਾਰਿਆਂ ਦੇ ਮਨ ਵੀ ਰੋਗੀ ਨੇ, ਸਾਰਿਆਂ ਦੇ ਤਨ ਵੀ ਰੋਗੀ ਨੇ। ਤੇ ਗੁਰਦੇਵ ਕਹਿੰਦੇ ਨੇ ਫਿਰ ਸੰਸਾਰ ਦੇ ਵਿੱਚ ਮੈਂ ਤਾਂ ਐਸਾ ਰੋਗ ਉਹਨਾਂ ਸਿੱਧਾਂ ਨੂੰ, ਜਿਹੜੇ ਸਿੱਧ ਸੁਮੇਰ ਪਰਬਤ ਦੇ ਉੱਤੇ ਜਾ ਕੇ ਬੈਠੇ ਸਨ, ਸਿੱਧ ਛੱਪ ਬੈਠੇ ਪਰਬਤੀ, ਕੌਣ ਜਗਤ ਕੋ ਪਾਰ ਉਤਾਰਾ, ਭਾਈ ਗੁਰਦਾਸ ਜੀ ਕਹਿੰਦੇ ਨੇ। ਫਿਰ ਗੁਰਦੇਵ ਨੇ ਉਹਨਾਂ ਨਾਲ ਸਿੱਧ ਗੋਸ਼ਟ ਕੀਤੀ ਕਿ ਤੁਸੀਂ ਸੁੱਖ ਦੇ ਲਈ ਇੱਥੇ ਬੈਠੇ ਹੋ ਪਰ ਦੁਖੀ ਹੋ। ਤੇ ਫਿਰ ਰਾਜਯੋਗੀ ਭਰਤਰੀ ਨੇ ਕਿਹਾ ਵੀ ਗੁਰੂ ਨਾਨਕ ਸਾਹਿਬ ਮੇਰੇ ਸਵਾਲ ਨੇ ਉਹਨਾਂ ਦਾ ਜਵਾਬ ਦਵੋ, ਮੇਰੇ ਚ ਦੁੱਖ ਹੈ, ਮੈਂ ਘਰ ਬਾਰ ਛੱਡਦਾ, ਸਭ ਕੁਛ ਛੱਡਦਾ, ਪਰ ਮੈਂ ਨਹੀਂ ਛੱਡੀ ਜਾਂਦੀ, ਤ੍ਰਿਸ਼ਨਾ ਨਹੀਂ ਛੱਡੀ ਜਾਂਦੀ, ਮੈਂ ਤੇ ਫਿਰ ਉਵੇਂ ਦੀ ਉਵੇਂ ਹੈ, ਸੰਸਾਰ ਦੇ ਵਿਚਾਰ ਦੇ ਮੇਰੇ ਅੰਦਰ ਉਵੇਂ ਦੇ ਉਵੇਂ ਭਰੇ ਪਏ ਨੇ। ਤੇ ਫਿਰ ਗੁਰਦੇਵ ਪਾਤਸ਼ਾਹ ਜੀ ਉਹਨੂੰ ਉਪਦੇਸ਼ ਦਿੰਦੇ ਸਨ, ਕਹਿ ਨਾਨਕ ਸੁਣ ਭਰਥਰ ਜੋਗੀ ਪਾਰ ਬ੍ਰਹਮ ਲਿਵ ਏਕ, ਸਗਲੀ ਜੋਤ ਹਮਾਰੀ ਸੰਮੀਆਂ ਨਾਨਾ ਵਰਨ ਅਨੇਕ। ਕਹਿ ਨਾਨਕ ਸੁਣ ਭਰਥਰ ਜੋਗੀ ਪਾਰ ਬ੍ਰਹਮ ਲਿਵ ਏਕ, ਉਸ ਪਾਰ ਬ੍ਰਹਮ ਦੀ ਜੋਤ ਵਿਆਪਕ ਹੈ, ਉਹਨੂੰ ਦੇਖ ਤੇ ਮੈਂ ਚਲੀ ਜਾਏਗੀ। ਜਦੋਂ ਸਾਰਿਆਂ ਦੇ ਵਿੱਚ ਉਹ ਨਜ਼ਰ ਆ ਜਾਵੇ ਫਿਰ ਮੈਂ ਦਾ ਮਤਲਬ ਹੀ ਨਹੀਂ ਰਹਿੰਦਾ, ਫਿਰ ਅੰਦਰ ਉਹ ਹੀ ਨਜ਼ਰ ਆ ਜਾਂਦਾ। ਅਸੀਂ ਉਦੋਂ ਤੱਕ ਦੂਜੇ ਨੂੰ ਦੇਖਦੇ ਹਾਂ ਜਦੋਂ ਤੱਕ ਅਸੀਂ ਕੁਛ ਹੋਰ ਹਾਂ। ਜਦੋਂ ਸਾਰੇ ਪਾਸੇ ਪਰਮਾਤਮਾ ਨਜ਼ਰ ਆ ਜਾਵੇ ਫਿਰ ਮੈਂ ਆਪਣੇ ਆਪ ਚਲੀ ਜਾਂਦੀ। ਤੇ ਉਹ ਜੁਗਤੀ ਕੀ ਹੈ? ਗੁਰਦੇਵ ਕਹਿੰਦੇ ਨੇ ਜਪ ਕਰ, ਸਿਮਰਨ ਕਰ, ਉਹਦੀ ਯਾਦ ਚ ਬੈਠ, ਉਹਦੀ ਯਾਦ ਚ ਬਹੇਗਾ, ਆਪਣੀ ਮੈਂ ਇੱਕ ਪਾਸੇ ਹੋ ਜਾਏਗੀ, ਉਹ ਤੂੰ ਨਜ਼ਰ ਆ ਜਾਏਗਾ, ਤੇ ਫਿਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਿਆ ਨਾ ਹੋ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਫਿਰ ਆਪਣਾ ਮੈਂ ਰਹਿ ਹੀ ਨਹੀਂ ਸਕਦਾ, ਮੈਂ ਉਦੋਂ ਤੱਕ ਹੈ ਜਦੋਂ ਤੱਕ ਸੰਸਾਰ ਦੇ ਵਿੱਚ ਹੋਰ ਦੁੱਖ ਤੂੰ ਵਿਆਪਕ ਹੈ। ਕਹਿੰਦੇ ਨੇ ਜਦੋਂ ਆਪਣੇ ਮਨ ਦੇ ਨੇੜੇ ਜਾ ਕੇ ਮਨੁੱਖ ਜਪ ਕਰਦਾ ਫਿਰ ਅੰਦਰੋਂ ਪ੍ਰਕਾਸ਼ ਹੁੰਦਾ, ਉਸ ਪ੍ਰਕਾਸ਼ ਚ ਫਿਰ ਪ੍ਰਮਾਤਮਾ ਹੀ ਨਜ਼ਰ ਆਉਂਦਾ ਸਾਰੇ ਪਾਸੇ, ਫਿਰ ਤੂੰ ਵੀ ਚਲੀ ਜਾਂਦੀ ਹੈ, ਮੈਂ ਵੀ ਚਲੀ ਜਾਂਦੀ ਹੈ, ਫਿਰ ਤੇ ਸਭ ਗੋਬਿੰਦ ਹੈ, ਸਭ ਗੋਬਿੰਦ। ਫਿਰ ਮੈਂ ਤੂੰ ਤੋਂ ਵੀ ਅੱਗੇ ਨਿਕਲ ਜਾਂਦਾ ਭਗਤ, ਹੁਣ ਤੂੰ ਵੀ ਕੀ ਕਹਿਣਾ ਤੇ ਮੈਂ ਵੀ ਕੀ ਕਹਿਣੀ, ਹੁਣ ਤੇ ਗੋਬਿੰਦ ਹੀ ਗੋਬਿੰਦ ਹੈ, ਹੋਰ ਕੁਛ ਹੈ ਹੀ ਨਹੀਂ। ਹੁਣ ਪਰਮਾਤਮਾ ਸਰੀਰ ਵੀ ਤੂੰ ਹੈ, ਆਤਮਾ ਵੀ ਤੂੰ ਹੈ, ਪਰਿਵਾਰ ਵੀ ਤੂੰ ਹੈ, ਸਭ ਕੁਛ ਹੀ ਤੂੰ ਹੈ। ਫਿਰ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਜਿਸ ਗੁਰੂ, ਉਹ ਜਿਸ ਮਹਾਨ ਪਰਮਾਤਮਾ ਨੇ, ਗੁਰੂ ਨੇ ਇਤਨੇ ਕੁ ਕਿਰਪਾ ਕੀਤੀ, ਇਤਨੇ ਕੁ ਬਖਸ਼ਿਸ਼ ਕੀਤੀ ਕਿ ਸਾਨੂੰ ਗਿਆਨ ਆ ਗਿਆ ਕਿ ਜਿਹੜੇ ਮਾਰਗ ਤੇ ਅਸੀਂ ਜਾ ਰਹੇ ਹਾਂ ਉੱਥੇ ਦੁੱਖ ਹੈ। ਇਹ ਗਿਆਨ ਸਭ ਤੋਂ ਵੱਡਾ ਗਿਆਨ ਹੁੰਦਾ, ਦੁੱਖ ਦਾ ਗਿਆਨ। ਮਹਾਤਮਾ ਬੁੱਧ ਬਾਰ ਬਾਰ ਕਹਿੰਦੇ ਸਨ, ਉਹਦੇ ਅਨੁਯਾਈ ਆ ਕੇ ਉਸਨੂੰ ਭਿਕਸ਼ੂ ਕਹਿੰਦੇ ਸਨ, ਮਹਾਤਮਾ ਬੁੱਧ ਸਾਨੂੰ ਗਿਆਨ ਬਖਸ਼, ਸਾਨੂੰ ਗਿਆਨ ਦੇ। ਉਹ ਕਹਿੰਦਾ ਸੀ ਗਿਆਨ ਗਿਉਣ ਦੀ ਗੱਲ ਛੱਡੋ, ਦੁਨੀਆਂ ਦੇ ਵਿੱਚ ਵਿਆਪਕ ਹੈ ਦੁੱਖ, ਦੁੱਖ ਦਾ ਗਿਆਨ ਲਵੋ, ਪਰਮਾਤਮਾ ਦਾ ਗਿਆਨ ਆਪੇ ਆ ਜਾਏਗਾ, ਪਹਿਲੇ ਦੁੱਖ ਦੇ ਗਿਆਨ ਨੂੰ ਅੰਦਰ ਬਿਠਾ ਲਵੋ ਕਿ ਸੰਸਾਰ ਚ ਦੁੱਖ ਵਿਆਪਕ। ਕੋਈ ਵੀ ਚੀਜ਼ ਹੈ, ਕਿਸੇ ਵੀ ਮਨੁੱਖ ਨੂੰ ਅਗਰ ਇਹ ਪਤਾ ਲੱਗ ਜਾਵੇ ਜ਼ਹਿਰ ਹੈ ਤੇ ਜ਼ਹਿਰ ਕੌਣ ਪੀਏਗਾ, ਇੱਕ ਪਾਸੇ ਸੁੱਟ ਦੇਵੇਗਾ, ਸਰੀਰ ਤੇ ਫੋੜਾ ਅੱਗੋਂ ਪਿਆ, ਗਿਆਨ ਹੋ ਜਾਵੇ ਬੰਦਾ ਇੱਕ ਪਾਸੇ ਵੱਟ ਕੇ ਸੁੱਟ ਦੇਗਾ, ਤੇ ਜੇ ਜ਼ਹਿਰ ਨੂੰ ਅੰਮ੍ਰਿਤ ਸਮਝੀ ਜਾਵੇ ਫਿਰ ਪੀਏਗਾ। ਬਸ ਇਤਨਾ ਕੀ ਗਿਆਨ ਦੀ ਲੋੜ ਹੈ, ਫਿਰ ਆਪਣੇ ਆਪ ਸੁੱਟ ਜਾਂਦਾ ਹੈ ਸੰਸਾਰ, ਸੰਸਾਰ ਦੁੱਖ ਰੂਪ ਹੈ। ਪਰ ਬੰਦੇ ਦੀ ਮਨੋਤ ਐਸੀ ਹੈ, ਗੁਰਬਾਣੀ ਤਾਂ ਕਹਿ ਰਹੀ ਹੈ ਚਿੰਤਤ ਹੀ ਦਿਸੈ ਸਭ ਕੋਇ, ਚਿੰਤਾ ਵਿਆਪਕ, ਸੋਗ ਵਿਆਪਕ, ਰੋਗ ਵਿਆਪਕ ਤੇ ਦੁੱਖ ਵਿਆਪਕ। ਦੁੱਖ ਕੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਏ। ਮਨੁੱਖ ਨੂੰ ਇੱਕ ਵਹਿਮ ਹੁੰਦਾ ਕਿ ਮੇਰੇ ਸਿਰ ਤੇ ਦੁੱਖ ਦੀ ਪੰਡ ਹੈ, ਜੋ ਅੱਗੋ ਆ ਰਿਹਾ ਚੱਲ ਕੇ ਉਹਦੇ ਕੋਲ ਬੜਾ ਸੁੱਖ ਹੈ, ਫਿਰ ਆਪਣੇ ਦੁੱਖ ਫਰੋਲਦਾ। ਤੇ ਗੁਰਦੇਵ ਪਾਤਸ਼ਾਹ ਜੀ ਉਹ ਸਾਡੀ ਗੱਲ ਫਿਰ ਇਸ ਤਰ੍ਹਾਂ ਦੱਸਦੇ ਨੇ, ਦੁੱਖ ਕੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਏ। ਜਦੋਂ ਕਿਸੇ ਨੂੰ ਫਰੋਲ ਕੇ ਦੇਖਿਆ ਤੇ ਉਹਦੇ ਸਿਰ ਤੋਂ ਜਿਹੜੀ ਪੰਡ ਨਿਕਲੀ ਉਹ ਮੇਰੀ ਪੰਡ ਨਾਲੋਂ ਵੱਡੀ ਸੀ, ਅਗਲੇ ਨੇ ਜਿਹੜੇ ਆਪਣੇ ਦੁੱਖੜੇ ਸੁਣਾਏ ਮੇਰੇ ਨਾਲ ਵੀ ਵੱਡੇ ਸਨ। ਵਿਆਪਕ ਜਿਸ ਮਾਨੁਖ ਪੈ ਕਰੋ ਬੇਨਤੀ, ਸੋ ਆਪਣੇ ਹੀ ਦੁੱਖ ਭਰਿਆ। ਗੁਰਦੇਵ ਕਹਿੰਦੇ ਨੇ ਆਪਣੇ ਦੁੱਖ ਮੈਂ ਕਿਹਨੂੰ ਸੁਣਾਵਾਂ। ਗੁਰਬਾਣੀ ਹਰ ਗੱਲ ਦਾ ਜਵਾਬ ਦਿੰਦੀ, ਜਿਸ ਮਾਨੁਖ ਪੈ ਕਰੋ ਬੇਨਤੀ, ਜਿਹਦੇ ਅੱਗੇ ਵੀ ਬੇਨਤੀ ਕਰਾਂ ਸੋ ਆਪਣੇ ਹੀ ਦੁੱਖ ਭਰਿਆ, ਉਹ ਆਪਣੇ ਦੁੱਖ ਨਾਲ ਭਰਿਆ, ਉਹ ਮੇਰੇ ਦੁੱਖ ਕਿੱਥੋਂ ਸੁਣੇਗਾ, ਉਹਦੀਆਂ ਆਪਣੀਆਂ ਚਿੰਤਾਵਾਂ ਹੀ ਬੇਅੰਤ ਨੇ, ਉਹ ਮੈਨੂੰ ਸੁੱਖ ਕਿੱਥੋਂ ਦੇ ਸਕਦਾ। ਗੁਰਦੇਵ ਕਹਿੰਦੇ ਨੇ ਫਿਰ ਤੇ ਵਿਆਪਕ, ਤੇ ਫਿਰ ਇਸ ਦੁੱਖ ਦੇ ਗਿਆਨ ਤੋਂ ਗੁਰੂ ਉੱਪਰ ਚੁੱਕ ਦਿੰਦਾ, ਬਖਸ਼ਿਸ਼ ਕਰਦਾ, ਰਹਿਮਤ ਕਰਦਾ। ਤੇ ਫਿਰ ਗੁਰਦੇਵ ਇਸ ਪਵਿੱਤਰ ਸ਼ਬਦ ਚ ਹੀ ਦੱਸ ਰਹੇ ਨੇ, ਅਸੀਂ ਬਲਿਹਾਰੇ ਜਾਂਦੇ ਹਾਂ, ਬਾਰ ਬਾਰ ਬਲਿਹਾਰੇ ਜਾਂਦੇ ਹਾਂ, ਕਿਸ ਤੋਂ, ਉਸ ਪਰਮਾਤਮਾ ਤੇ ਉਸ ਗੁਰੂ ਤੋਂ ਜਿਹਨੇ ਸੰਸਾਰ ਦਾ ਗਿਆਨ ਬਖਸ਼ਿਆ। ਹੁਣ ਅਖਰੀ ਅਰਥ ਬੜੇ ਪਿਆਰ ਦੇ ਨਾਲ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਜੀ। ਸੰਤ ਹੰਡੋਲ ਮਹੱਲਾ ਤੀਜਾ, ਘਰ ਦੂਜਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਗੁਰ ਕੀ ਬਾਣੀ ਵਿੱਚੋਂ ਵਾਰਿਆ ਵਾਏ, ਗੁਰ ਸ਼ਬਦ ਵਿੱਚੋਂ ਬਲ ਜਾਏ।
ਬਸੰਤ ਤੇ ਹਿੰਡੋਲ ਰਾਗ ਨੂੰ ਮਿਲਾ ਕੇ, ਰਾਗ ਤੇ ਬਸੰਤ ਚੱਲ ਰਿਹਾ, ਲੇਕਿਨ ਹਿੰਡੋਲ ਮਿਲਵੇ ਰੂਪ ਦੇ ਵਿੱਚ ਆਇਆ। ਇਹ ਜੋ ਬਾਣੀ ਚੱਲ ਰਹੀ ਹੈ, ਇਹ ਜੋ ਕਥਾ ਚੱਲ ਰਹੀ ਹੈ ਲੜੀਵਾਰ, ਇਹ ਬਸੰਤ ਰਾਗ ਦੀ ਚੱਲ ਰਹੀ ਹੈ, ਲੇਕਿਨ ਇਹ ਸ਼ਬਦ ਜਿਹੜਾ ਬਸੰਤ ਹਿੰਡੋਲ ਮਹੱਲਾ ਤੀਜਾ, ਭਾਵ ਬਸੰਤ ਅਤੇ ਹਿੰਡੋਲ ਕੁਛ ਰਾਗ ਗੁਰੂ ਗ੍ਰੰਥ ਸਾਹਿਬ ਚ ਮਿਲਵੇਂ ਰੂਪ ਚ ਆਉਂਦੇ ਨੇ। ਹਿੰਡੋਲ, ਵਿਭਾਸ, ਭੋਪਾਲੀ ਅਤੇ ਇਸਾਵਰੀ ਰਾਗ, ਇਹ ਚਾਰ ਪੰਜ ਰਾਗ ਮਿਲਵੇਂ ਰੂਪ ਚ ਕਦੀ ਕਦੀ ਰਾਗਾਂ ਦੇ ਨਾਲ ਆ ਜਾਂਦੇ ਨੇ, ਤੇ ਇੱਥੇ ਬਸੰਤ ਤੇ ਹਿੰਡੋਲ ਰਾਗ ਦੇ ਮਿਲਵੇਂ ਰੂਪ ਦੇ ਵਿੱਚ ਪਵਿੱਤਰ ਸ਼ਬਦ ਤੀਸਰੇ ਪਾਤਸ਼ਾਹ ਦਾ, ਜਿਹੜਾ ਰਾਗ ਦੇ ਦੂਜੇ ਘਰ ਦੇ ਵਿੱਚ ਉਚਾਰਨ ਕੀਤਾ। ਇਹ ਰਾਗ ਹੈ ਬਸੰਤ, ਹਿੰਡੋਲ ਮਿਲਵੇਂ ਰੂਪ ਚ, ਤੇ ਰਾਗ ਦੇ ਤੀਜੇ ਘਰ ਚ ਸ਼ਬਦ ਉਚਾਰਨ ਕੀਤਾ। ਫਿਰ ਮੰਗਲਾਂ ਚਰਨ ਕਰਦੇ ਨੇ। ਹਿੰਦੁਸਤਾਨ ਦੇ ਵਿੱਚ ਇੱਕ ਰੀਤ ਚੱਲਦੀ ਹੁੰਦੀ ਸੀ, ਕੋਈ ਵੀ ਗ੍ਰੰਥ ਲਿਖਣਾ ਤੇ ਉਹਦਾ ਮੰਗਲ ਹੁੰਦਾ ਸੀ। ਮੰਗਲ ਜਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਮੂਲ ਮੰਤਰ ਮੰਗਲ ਹੈ ਕਿ ਅਸੀਂ ਗ੍ਰੰਥ ਲਿਖ ਰਹੇ ਹਾਂ, ਖੁਸ਼ੀ ਦੇ ਵਿੱਚ ਉਚਾਰਨ ਕੀਤੀ ਪਰਮਾਤਮਾ ਦੀ ਉਸਤਤੀ। ਲੇਕਿਨ ਪੁਰਾਤਨ ਜੋ ਮਨੋਤ ਸੀ ਉਹ ਸੀ ਕਿ ਗਣੇਸ਼ ਨੂੰ ਸਿੱਧੀ ਦਾ ਦੇਵਤਾ ਮੰਨਿਆ ਜਾਂਦਾ ਸੀ, ਬੁੱਧੀ ਦਾ ਦੇਵਤਾ ਮੰਨਿਆ ਜਾਂਦਾ ਸੀ, ਕਿ ਉਸ ਨੂੰ ਸਿੱਧੀ ਬੁੱਧੀ ਦਾ ਦਾਤਾ ਹੋਣ ਦੇ ਕਾਰਨ ਮੰਗਲ ਗਣੇਸ਼ ਦਾ ਹੁੰਦਾ ਸੀ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਮੈਂ ਨਾ ਗਣੇਸ਼ ਪ੍ਰਥਮ ਮਨਾਉ, ਆਪਾਂ ਗਣੇਸ਼ ਨੂੰ ਪ੍ਰਥਮ ਨਹੀਂ ਮੰਨਾਂਗੇ, ਅਸੀਂ ਤੇ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੇ ਹੋ ਹਮਾਰਾ, ਜੋ ਆਦ ਤੋਂ ਲੈ ਕੇ ਅੰਤ ਤੱਕ ਇੱਕੋ ਪਰਮਾਤਮਾ, ਉਹੀ ਸਾਡਾ ਗੁਰੂ ਹੈ, ਉਹੀ ਸਾਡਾ ਇਸ਼ਟ ਹੈ, ਅਸੀਂ ਉਸ ਪਰਿਪੂਰਨ ਗੁਰੂ ਤੋਂ, ਪਰਮਾਤਮਾ ਤੋਂ ਬਲਿਹਾਰੇ ਜਾਂਦੇ ਹਾਂ। ਫਿਰ ਗੁਰਦੇਵ ਨੇ ਮੰਗਲ ਨਾ ਤੇ ਇੱਕ ਸਰਸਵਤੀ ਦਾ ਮੰਗਲ ਹੁੰਦਾ ਸੀ ਕਿਉਂਕਿ ਉਸ ਨੂੰ ਕਵਿਤਾ ਦੀ ਦਾਤੀ ਮੰਨਿਆ ਜਾਂਦਾ ਸੀ, ਇੱਕ ਸਰਸਵਤੀ ਦਾ, ਦੂਸਰਾ ਗਣੇਸ਼ ਦਾ। ਨਾ ਗੁਰਦੇਵ ਇੱਥੇ ਗਣੇਸ਼ ਦਾ ਮੰਗਲ ਕਰਦੇ ਨੇ, ਨਾ ਸਰਸਵਤੀ ਦਾ ਮੰਗਲ ਕਰਦੇ ਨੇ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮੰਗਲ ਕੀਤਾ ਨਿਰੰਕਾਰ ਦਾ, ਇੱਕ ਓਅੰਕਾਰ ਤੋਂ ਸ਼ੁਰੂ ਕਰਦੇ ਨੇ, ਨਾਨਕ ਹੋਸੀ ਸੀ ਸੱਚ ਤੱਕ ਲੈ ਕੇ ਜਾਂਦੇ ਨੇ, ਤੇ ਗੁਰਦੇਵ ਪਾਤਸ਼ਾਹ ਪਰਮਾਤਮਾ ਦਾ ਮੰਗਲ ਕਰਦੇ ਨੇ ਕਿ ਅਸੀਂ ਹੋਰ ਕਿਸੇ ਦਾ ਮੰਗਲ ਨਹੀਂ ਕਰਨਾ, ਅਸੀਂ ਠਾਕੁਰ ਨੂੰ ਛੱਡ ਕੇ ਦਾਸੀ ਨੂੰ ਨਹੀਂ ਪੂਜਾਂਗੇ, ਠਾਕੁਰ ਛੱਡ ਦਾਸੀ ਕੋ ਸੇਵਾ, ਹੁਣ ਦਾਸੀ ਨੂੰ ਨਹੀਂ ਸੇਵਣਾ, ਹੁਣ ਠਾਕੁਰ ਨੂੰ ਸੇਵਾਂਗੇ। ਤੇ ਗੁਰਦੇਵ ਪਾਤਸ਼ਾਹ ਫਿਰ ਪਰਮਾਤਮਾ ਦਾ, ਉਸ ਪ੍ਰਭੂ ਦਾ ਮੰਗਲ ਕਰਦੇ ਹੋਏ, ਤੇ ਹਰ ਰਾਗ ਤੋਂ ਪਹਿਲਾਂ ਪ੍ਰਾਰੰਭ ਦੇ ਵਿੱਚ ਫਿਰ ਮੰਗਲ ਆਉਂਦਾ ਹੈ, ਤੇ ਉਹ ਇੱਕ ਓਂਕਾਰ ਤੋਂ ਲੈ ਕੇ ਕਈ ਵਾਰ ਗੁਰਪ੍ਰਸਾਦ ਤੱਕ, ਇੱਕ ਓਂਕਾਰ ਤੋਂ ਲੈ ਕੇ ਫਿਰ ਗੁਰਪ੍ਰਸਾਦ ਤੱਕ, ਤੇ ਇੱਕ ਓਂਕਾਰ ਤੋਂ ਸਤਿਗੁਰ ਪ੍ਰਸਾਦ ਤੱਕ, ਤੇ ਕੁਛ ਹੋਰ ਰੂਪਾਂ ਦੇ ਵਿੱਚ ਵੀ ਇਸ ਤਰ੍ਹਾਂ ਫਿਰ ਗੁਰਦੇਵ ਸ਼ਬਦ ਦੇ ਪ੍ਰਾਰੰਭ ਦੇ ਵਿੱਚ, ਰਾਗ ਦੇ ਪ੍ਰਾਰੰਭ ਦੇ ਵਿੱਚ ਮੰਗਲ ਕਰਦੇ ਨੇ। ਤੇ ਗੁਰਦੇਵ ਪਾਤਸ਼ਾਹ ਇੱਥੇ ਮੰਗਲ ਕਰ ਰਹੇ ਨੇ ਇੱਕ ਓਅੰਕਾਰ ਤੇ ਸਤਿਗੁਰ ਪ੍ਰਸਾਦ, ਭਾਵ ਉਹ ਪਰਮਾਤਮਾ ਇੱਕ ਹੈ। ਓਅੰਕਾਰ ਫਿਰ ਉਸ ਪਰਮਾਤਮਾ ਤੋਂ ਇੱਕ ਧੁਨ ਹੋਈ, ਓਅੰਕਾਰ ਜਿਸ ਓਅੰਕਾਰ ਦੇ ਨਾਲ ਬ੍ਰਹਿਮੰਡ ਦੀ ਰਚਨਾ ਹੋਈ। ਓਅੰਕਾਰ ਆਦਿ ਕਥਨੀ ਅਨਾਦ, ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਸੰਸਾਰ ਦਾ ਪ੍ਰਾਰੰਭ ਕਿੱਥੋਂ ਹੋਇਆ, ਓਅੰਕਾਰ ਆਦਿ ਕਥਨੀ ਅਨਾਦ, ਉਹਨੂੰ ਕਥਿਆ ਨਹੀਂ ਜਾ ਸਕਦਾ, ਉਹਨੂੰ ਦੱਸਿਆ ਨਹੀਂ ਜਾ ਸਕਦਾ ਸ਼ਬਦ ਕੀ ਸਨ। ਪਰ ਗੁਰਦੇਵ ਕਹਿੰਦੇ ਨੇ ਇੱਕ ਧੁਨ ਹੋਈ, ਧੁਨ ਤੋਂ ਸੰਸਾਰ ਬਣਿਆ, ਸੰਸਾਰ ਦੇ ਵਿੱਚ ਫਿਰ ਜੀਵਨ ਚੱਲਿਆ, ਜੀਵਨ ਦੇ ਨਾਲ ਫਿਰ ਪਾਲਣਾ ਹੋਣ ਲੱਗੀ, ਪਾਲਣਾ ਤੋਂ ਬਾਅਦ ਫਿਰ ਅੰਤ ਹੋਣ ਲੱਗਾ। ਜੀਵ ਬਣਦੇ ਨੇ, ਬਣਨ ਤੋਂ ਬਾਅਦ ਟਿਕਦੇ ਨੇ, ਟਿਕਣ ਤੋਂ ਬਾਅਦ ਮਿਟਦੇ ਨੇ। ਇਹ ਤਿੰਨ ਨਿਯਮ ਚੱਲਦੇ ਨੇ ਦੁਨੀਆਂ ਦੇ ਵਿੱਚ ਹਰ ਚੀਜ਼ ਦੇ ਉੱਤੇ। ਉਹ ਕੀ, ਕੋਈ ਵੀ ਚੀਜ਼ ਹੈ ਅੱਜ ਬਣੀ ਹੈ, ਸਮੇਂ ਦੇ ਵਿੱਚ ਟਿਕੇਗੀ, ਇੱਕ ਦਿਨ ਮਿਟੇਗੀ। ਇਹ ਜਿਹੜੇ ਨਿਯਮ ਨੇ
ਹਿਮਾ ਬਖਸ਼ਣੀ ਅਵਤਾਰਾਂ ਸੰਤਾਂ ਮਹਾਂਪੁਰਸ਼ਾਂ ਦੇ ਉੱਤੇ ਵੀ ਲਾਗੂ ਹੁੰਦੇ ਨੇ, ਉਹਨਾਂ ਉੱਤੇ ਵੀ ਇਹ ਸੰਸਾਰ ਪ੍ਰਕਿਰਤੀ ਨਿਯਮ ਛੱਡਦੀ ਨਹੀਂ। ਸਰੀਰ ਅਵਤਾਰਾਂ ਦੇ ਵੀ ਬਣਦੇ ਨੇ, ਕੁਛ ਸਮਾਂ ਟਿਕਦੇ ਨੇ ਤੇ ਸਰੀਰ ਮਿਟਦੇ ਨੇ, ਪਰ ਰੂਹ ਆਤਮ ਸਰੂਪ ਕਰਕੇ ਉਹ ਨਹੀਂ ਮਿਟਦੇ, ਉਹ ਵਿਰਾਜਮਾਨ ਨੇ। ਪਰ ਸਰੀਰ ਦੀ ਕਿਰਿਆ ਕਰਕੇ ਤੇ ਸਰੀਰ ਉਹਨਾਂ ਦੇ ਵੀ ਬੁੱਢੇ ਹੁੰਦੇ ਨੇ, ਸਰੀਰ ਦੇ ਹੁੰਦੇ ਨੇ, ਜਵਾਨ ਹੁੰਦੇ ਨੇ, ਫਿਰ ਬੁੱਢੇ ਹੁੰਦੇ ਨੇ, ਫਿਰ ਇੱਕ ਦਿਨ ਮਿਟ ਜਾਂਦੇ ਨੇ ਮਹਾਂਪੁਰਸ਼ਾਂ ਦੇ ਵੀ। ਤੇ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ ਇੱਕ ਹੈ, ਉਸ ਇੱਕ ਤੋਂ ਓਅੰਕਾਰ ਨਾਮ ਦੀ ਧੁਨ ਹੋਈ, ਜਿਹਦੇ ਤੋਂ ਸੰਸਾਰ ਬਣਿਆ, ਕੀਤਾ ਪਸਾਓ ਏਕੋ ਕਵਾਓ ਤਿਸ ਤੇ ਹੋਏ ਲੱਖ ਦਰਿਆਓ। ਪਸਾਰਾ ਕੀਤਾ ਪਰਮਾਤਮਾ ਨੇ ਇੱਕ ਸ਼ਬਦ ਤੋਂ, ਕੀਤਾ ਪਸਾਓ ਏਕੋ ਕਵਾਓ, ਕਵਾਓ ਤੋਂ ਪਾਓ ਕੂਣ, ਕੂਣ ਤੋਂ ਬੋਲਣ ਤੋਂ ਇੱਕ ਬੋਲ ਹੋਇਆ ਓਅੰਕਾਰ, ਓਅੰਕਾਰ ਤੋਂ ਫਿਰ ਸੰਸਾਰ ਚੱਲ ਗਿਆ। ਓਅੰਕਾਰ ਆਦਮੈ ਜਾਨਾ ਲਿਖਰ ਮੇਟੈ ਤਾਹੇ ਨਾ ਮਾਨਾ। ਕਬੀਰ ਜੀ ਕਹਿੰਦੇ ਨੇ ਓਅੰਕਾਰ ਨੂੰ ਅਸੀਂ ਆਦ ਜਾਣਿਆ, ਓਅੰਕਾਰ ਹੀ ਸੰਸਾਰ ਦਾ ਆਦ ਹੈ। ਸਨਾਤਨ ਧਰਮ ਦੇ ਵਿੱਚ ਉਹਨਾਂ ਦੇ ਧਰਮ ਗ੍ਰੰਥ ਬਾਰ ਬਾਰ ਜ਼ਿਕਰ ਓਅੰਕਾਰ ਦਾ ਹੁੰਦਾ ਹੈ। ਜੈਨ ਧਰਮ ਵਾਲੇ ਕਹਿੰਦੇ ਨੇ ਓਅੰਕਾਰ ਹੀ ਪ੍ਰਥਮ ਧੁਨੀ ਹੈ ਸੰਸਾਰ ਦੀ, ਓਅੰਕਾਰ ਨਾਮ ਦਾ ਸ਼ਬਦ ਹੋਇਆ ਤੇ ਫਿਰ ਜੀਵਨ, ਜਲ ਜੀਵਨ ਹੋਂਦ ਦੇ ਵਿੱਚ ਆ ਗਿਆ। ਫਿਰ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਉਹ ਇੱਕ ਹੈ, ਉਹਦੇ ਤੋਂ ਓਅੰਕਾਰ ਦੀ ਧੁਨੀ ਹੋਈ। ਫਿਰ ਓਅੰਕਾਰ ਦੇ ਅਰਥ, ਓਅੰਕਾਰ ਦਾ ਅਰਥ ਅਕਾਰ ਮਕਾਰ ਸਕਾਰ ਭਾਵ, ਉਹ ਫਿਰ ਬਣਾਉਂਦਾ ਹੈ, ਉਹ ਜੀਵਨ ਦਿੰਦਾ ਹੈ, ਜਨਮ ਦਿੰਦਾ ਹੈ, ਫਿਰ ਕੁਛ ਸਮਾਂ ਪਾਲਦਾ ਹੈ, ਫਿਰ ਮਾਰ ਦਿੰਦਾ ਹੈ। ਹਰ ਬਿਨ ਕੋ ਮਾਰ ਜਿਵਾਲ ਨਾ ਸਕੈ, ਪਰਮਾਤਮਾ ਤੋਂ ਬਿਨਾਂ ਨਾ ਕੋਈ ਮਾਰ ਸਕਦਾ, ਪਰਮਾਤਮਾ ਤੋਂ ਬਿਨਾਂ ਨਾ ਕੋਈ ਜਿਵਾਲ ਸਕਦਾ, ਨਾ ਕੋਈ ਜਨਮ ਦਿੰਦਾ। ਪਹਿਲੇ ਜਨਮ ਹੁੰਦਾ, ਜਨਮ ਤੋਂ ਬਾਅਦ ਕੁਛ ਸਮਾਂ ਟਿਕਦਾ ਜੀਵ ਤੇ ਫਿਰ ਚਲਾ ਜਾਂਦਾ। ਇਹ ਕਿਰਿਆ ਚੱਲਦੀ ਹੈ ਓਅੰਕਾਰ ਦੀ। ਸੰਸਾਰ ਚ ਕੁਛ ਵੀ ਦੇਖ ਲੈਣਾ, ਇੱਕ ਕੀੜੇ ਤੋਂ ਲੈ ਕੇ ਹਾਥੀ ਤੱਕ ਇੱਕ ਨਿਯਮ ਹੈ, ਉਹ ਬਣਿਆ, ਬਣਨ ਤੋਂ ਬਾਅਦ ਕੁਛ ਸਮਾਂ ਟਿਕੇਗਾ, ਟਿਕਣ ਤੋਂ ਬਾਅਦ ਮਿਟੇਗਾ। ਕੋਈ ਵੀ ਚੀਜ਼ ਇਹ ਨਹੀਂ ਕਿ ਮਨੁੱਖ ਇਸ ਤਰ੍ਹਾਂ ਨੇ, ਪਸ਼ੂ ਪੰਛੀ ਪ੍ਰਕਿਰਤੀ ਇੱਥੋਂ ਤੱਕ ਪਹਾੜ ਪੱਥਰ, ਇਹ ਵੀ ਜੂਨ ਗਿਣੀ ਗਈ ਗੁਰਬਾਣੀ ਦੇ ਵਿੱਚ। ਕਈ ਜਨਮ ਸੈਲ ਗਿਰ ਕਰਿਆ, ਪੱਥਰ ਵੀ ਜੂਨ ਹੈ, ਮਨੁੱਖ ਪੱਥਰ ਚੋਂ ਵੀ ਨਿਕਲ ਕੇ ਆਇਆ। ਤੇ ਗੁਰਦੇਵ ਕਹਿੰਦੇ ਨੇ ਫਿਰ ਪੱਥਰ ਕੀ ਹੈ, ਪੱਥਰ ਬਣਦਾ, ਉਸ ਸਮਾਂ ਟਿਕਦਾ, ਫਿਰ ਇਹ ਵੀ ਘਟਦਾ, ਇੱਕ ਦਿਨ ਫਿਰ ਖਤਮ ਹੋ ਜਾਂਦਾ, ਆਪਣਾ ਰੂਪ ਵੀ ਛੱਡ ਦਿੰਦਾ। ਇਹ ਨਿਯਮ ਚੱਲਦਾ ਪਹਾੜਾਂ ਦੇ ਉੱਤੇ ਵੀ। ਤੇ ਗੁਰਦੇਵ ਪਾਤਸ਼ਾਹ ਉਹ ਗੱਲ ਵੱਖਰੀ ਹੈ ਕਿ ਮਨੁੱਖ ਦੀ ਉਮਰ 100 ਸਾਲ ਹੈ, ਅਸੀਂ ਔਸਤਨ ਉਮਰ, ਇਹ ਗੱਲ ਵੱਖਰੀ ਕੋਈ 40 ਚ ਚਲਾ ਜਾਏ 50 ਚ, ਲੇਕਿਨ ਔਸਤਨ ਜੋ ਵਿਦਵਾਨਾਂ ਨੇ ਧਰਮ ਨੇ ਉਮਰ ਮੰਨੀ ਆ 100 ਸਾਲ ਦੀ ਮੰਨੀ। ਤੇ ਜਿਵੇਂ ਕੁਛ ਸੱਪਾਂ ਦੀ ਉਮਰ 1000-1000 ਸਾਲ ਤੱਕ ਹੈ, ਕੁਛ ਮੱਛੀਆਂ ਨੇ ਸਾਗਰ ਚ ਜਿਨ੍ਹਾਂ ਨੇ 5-5 ਸੌ, 1000-1000, 2-2 ਹਜ਼ਾਰ ਸਾਲ ਤੱਕ ਰਹਿੰਦੀਆਂ ਨੇ, ਤੇ ਉਹ ਫਿਰ ਕੀ ਹੈ ਕਿਰਿਆ? ਗੁਰਦੇਵ ਪਾਤਸ਼ਾਹ ਕਹਿੰਦੇ ਨੇ ਪਹਿਲਾਂ ਜਨਮ ਹੁੰਦਾ, ਕੁਛ ਸਮਾਂ ਚੱਲਦੇ ਨੇ, ਟਿਕਣ ਤੋਂ ਬਾਅਦ ਫਿਰ ਮਿਟ ਜਾਂਦੇ ਨੇ। ਸਾਇੰਸ ਨੇ ਕੁਛ ਐਸੇ ਜੀਵਾਣੂ ਵੀ, ਸੂਖਮ ਜੀਵਾਣੂ ਵੀ ਖੋਜੇ ਨੇ ਜਿਨ੍ਹਾਂ ਦਾ ਜੀਵਨ 1 ਸੈਕਿੰਡ ਦੇ ਵਿੱਚ ਪੂਰਾ ਹੋ ਜਾਂਦਾ। 1 ਸੈਕਿੰਡ ਦੇ ਵਿੱਚ ਉਹ ਜਨਮ ਲੈਂਦੇ ਨੇ, 1 ਸੈਕਿੰਡ ਚ ਆਪਣਾ ਜੀਵਨ ਬਤੀਤ ਕਰਦੇ ਨੇ, ਤੇ ਫਿਰ 1 ਸੈਕਿੰਡ ਚ ਮੌਤ। ਕਮਾਲ ਦੀ ਗੱਲ ਹੈ, 1 ਸੈਕਿੰਡ ਦੇ ਵਿੱਚ ਪਰਮਾਤਮਾ ਨੇ ਐਸੇ ਜੀਵ ਪੈਦਾ ਕਰ ਦਿੱਤੇ ਕਿ 1 ਸੈਕਿੰਡ ਦੇ ਵਿੱਚ ਜਨਮ ਹੋਇਆ, 1 ਸੈਕਿੰਡ ਚ ਉਹਨਾਂ ਨੇ ਜੀਵਨ ਬਤੀਤ ਕੀਤਾ, 1 ਸੈਕਿੰਡ ਚ ਮੌਤ, ਤੇ ਉਹ ਵੀ ਜਿਉਣੀ ਹੈ, ਉਹਨਾਂ ਚ ਵੀ ਜਲ ਜੀਵਨ ਚੱਲਦਾ ਅੰਦਰ। ਤੇ ਇਸੇ ਤਰ੍ਹਾਂ ਇੱਕ ਰੁੱਖ ਹੈ, ਅੱਜ ਲੱਗਿਆ, ਕੁਛ ਸਮਾਂ ਟਿਕੇਗਾ, ਫਲ ਦਿੱਤਾ, ਫਿਰ ਇੱਕ ਦਿਨ ਆਪਣੇ ਅੰਤ ਤੇ ਪਹੁੰਚੇਗਾ, 100 ਸਾਲ, 200 ਸਾਲ, 400 ਸਾਲ, ਇੱਕ ਦਿਨ ਟਿਕ ਪਵੇਗਾ। ਇੱਥੇ ਕੋਈ ਵੀ ਚੀਜ਼ ਸਦਾ ਟਿਕੀ ਹੋਈ ਨਹੀਂ ਹੈ। ਜੋ ਦਿਸ ਹੈ ਸੋ ਚਾਲਣ ਹਾਰ, ਜੋ ਵੀ ਦਿਸ ਰਿਹਾ ਉਹ ਚਲਾਏਮਾਨ ਹੈ, ਉਹ ਚਲਾ ਜਾਏਗਾ, ਉਹ ਕਦੀ ਵੀ ਇੱਥੇ ਟਿਕ ਨਹੀਂ ਸਕਦਾ। ਕੁਛ ਵੀ ਤੁਸੀਂ ਬਣਾ ਲਵੋ, ਭਾਵੇਂ ਕਿਤਨੇ ਕਾਰੀਗਰ ਲਾ ਲਵੋ, ਕਿਤਨਾ ਵਧੀਆ ਅਸੀਂ ਮਟੀਰੀਅਲ ਲਾ ਲਈਏ, ਤੇ ਜੇ ਅਸੀਂ ਕਹੀਏ ਕਿ ਅੱਜ ਅਸੀਂ ਚੀਜ਼ ਬਣਾਈਏ ਜੋ ਕਦੀ ਨਾ ਟੁੱਟੇ, ਨਹੀਂ, ਸਮੇਂ ਦੇ ਵਿੱਚ ਜੋ ਬਣੇਗਾ ਸਮਾਂ ਉਹਨੂੰ ਜੀਰਨ ਕਰ ਦੇਗਾ, ਪੁਰਾਣਾ ਕਰ ਦੇਗਾ। ਪਹਿਲਾਂ ਚੀਜ਼ ਨੂੰ ਪੁਰਾਣਾ ਕਰੇਗਾ ਸਮਾਂ, ਪੁਰਾਣੇ ਹੋਣ ਤੋਂ ਬਾਅਦ ਫਿਰ ਉਸਨੂੰ ਨਾਸ਼ ਕਰਨਾ ਸ਼ੁਰੂ ਕਰ ਦੇਗਾ ਹੌਲੀ ਹੌਲੀ। 100, 200, 500, 1000 ਸਾਲ ਬਾਅਦ ਉਹ ਬਿਲਡਿੰਗ, ਭਾਵੇਂ 2000, 3000, 4000 ਸਾਲ ਬਾਅਦ ਉਹ ਗਿਰੇਗੀ ਜ਼ਰੂਰ, ਉਹ ਆਪਣੇ ਅੰਤ ਤੱਕ ਪਹੁੰਚੇਗੀ, ਕਿਉਂਕਿ ਜੋ ਵੀ ਸਮੇਂ ਕਾਲ ਦਾ ਅਰਥ ਹੁੰਦਾ ਸਮਾਂ, ਤੇ ਸਮੇਂ ਦਾ ਬੋਧ ਗਿਆਨ ਵਿਦਵਾਨ ਦੱਸਦੇ ਨੇ ਸਮੇਂ ਤੋਂ ਅਰਥ ਜੋ ਨਾਸ਼ ਕਰਦਾ, ਸਮੇਂ ਨੂੰ ਨਾਸ਼ ਕਰਤਾ ਵੀ ਕਿਹਾ ਗਿਆ, ਜੋ ਨਾਸ਼ ਕਰਦਾ ਕਿਸੇ ਵੀ ਚੀਜ਼ ਨੂੰ ਨਾਸ਼ ਕਰਨ ਵਾਲੇ ਦਾ ਨਾਮ ਹੈ ਸਮਾਂ। ਦੁੱਖ ਰੂਪ ਦੇ ਵਿੱਚ ਜੋ ਪ੍ਰਗਟ ਹੁੰਦਾ ਉਹਦਾ ਨਾਮ ਹੈ ਸਮਾਂ, ਭਾਵ ਨਾਸ਼ ਕਰਨ ਵਾਲਾ ਹੈ। ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਇਹ ਜੋ ਸਾਰੀ ਹਲਚਲ ਚੱਲ ਰਹੀ ਹੈ ਇਹ ਉਸ ਪਰਮਾਤਮਾ ਇੱਕ ਤੋਂ ਹੈ, ਦੂਜਾ ਕੋਈ ਨਹੀਂ ਹੈ, ਉਹ ਇੱਕ ਹੀ ਕਰਨ ਵਾਲਾ ਹੈ। ਕਿਸੇ ਦੀ ਮਨੋਤ ਹੈ ਕਿ ਤਿੰਨ ਦੇਵਤੇ ਨੇ, ਪਰ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਨਹੀਂ, ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈ ਗੁਣ ਰੋਗੀ ਵਿੱਚ ਹਉ ਮੈਂ ਕਾਰ ਕਮਾਈ, ਉਹ ਵੀ ਮੈਂ ਦੇ ਵਿੱਚ ਨੇ। ਉਹਨਾਂ ਨੂੰ ਵੀ ਅਹੰਕਾਰੀ ਕਹਿੰਦੇ ਨੇ ਗੁਰਦੇਵ। ਇਹ ਸਾਰਾ ਪਸਾਰਾ ਇੱਕ ਤੋਂ ਚੱਲ ਰਿਹਾ ਹੈ, ਇੱਕ ਨੂੰ ਛੁੱਟ ਦੂਜਾ ਕੋਈ ਨਹੀਂ ਚਲਾ ਰਿਹਾ। ਉਹ ਪ੍ਰਮਾਤਮਾ ਆਪਣਾ ਸ਼ਰੀਕ ਪੈਦਾ ਨਹੀਂ ਕਰਦਾ ਕਿ ਕਿਸੇ ਨੂੰ ਤਾਕਤ ਦੇ ਦੇਵੇ ਤੇ ਜਦੋਂ ਉਹ ਤਾਕਤ ਉਹਦੀ ਵੱਧ ਜਾਵੇ ਫਿਰ ਪ੍ਰਮਾਤਮਾ ਨਾਲ ਸ਼ਰੀਕ ਪੂਣਾ ਕਰੇ। ਨਹੀਂ, ਉਹ ਸ਼ਰੀਕ ਪੈਦਾ ਹੀ ਨਹੀਂ ਕਰਦਾ, ਉਹ ਆਪ ਹੀ ਆਪਣੀ ਕਾਰ ਨੂੰ ਚਲਾਉਂਦਾ, ਆਪ ਹੀ ਬਣਾਉਂਦਾ ਤੇ ਆਪ ਹੀ ਪਾਲ ਕੇ ਫਿਰ ਆਪ ਹੀ ਮਿਟਾ ਦਿੰਦਾ। ਕਈ ਵਾਰ ਪਸਰਿਓ ਪਾਸਾਰ ਸਦਾ ਸਦਾ ਇੱਕ ਅੰਕਾਰ, ਕਈ ਵਾਰੀ ਪਸਾਰਾ ਬਣਾ ਦਿੰਦਾ ਤੇ ਫਿਰ ਮਿਟਾ ਕੇ ਫਿਰ ਇੱਕੋ ਧੁਨੀ ਓਅੰਕਾਰ ਆਦਿ ਓਅੰਕਾਰ ਦੀ ਧੁਨੀ ਪ੍ਰਗਟ ਕਰ ਦਿੰਦਾ। ਫਿਰ ਗੁਰਦੇਵ ਪਾਤਸ਼ਾਹ ਅੱਗੇ ਦੱਸਦੇ ਨੇ ਕਿ ਸਤਿਗੁਰ ਪ੍ਰਸਾਦ, ਤੇ ਪ੍ਰਮਾਤਮਾ ਫਿਰ ਸੱਚ ਹੈ, ਸੱਚ ਤੋਂ ਭਾਵ ਉਹ ਸੱਚ ਹੈ, ਸਦਾ ਸਿਰ ਹੈ। ਸੰਸਾਰ ਨਾਸ਼ਵਾਨ ਹੈ, ਅੱਜ ਹੈ ਕੱਲ ਨਹੀਂ ਰਹੇਗਾ, ਅੱਜ ਹੈ ਕਰੋੜ ਅਰਬ ਸਾਲ ਬਾਅਦ ਨਾਸ਼ ਹੋਏਗਾ, ਸਰੀਰ ਅੱਜ ਹੈ ਕੱਲ ਕਦੀ ਨਾ ਕਦੀ ਗਿਰੇਗਾ, ਪਰ ਪ੍ਰਮਾਤਮਾ ਸੱਤ, ਸੱਤ ਦਾ ਅਰਥ ਜੋ ਧਰਮ ਨੇ ਕੀਤਾ, ਜੋ ਅੱਜ ਵੀ ਹੈ, ਜੋ ਅਰਬਾਂ ਸਾਲ ਬਾਅਦ ਵੀ ਰਹੇਗਾ, ਜੋ ਅੱਜ ਵੀ ਹੈ, ਅਰਬਾਂ ਸਾਲ ਪਹਿਲੇ ਵੀ ਸੀ, ਆਦ ਸੱਚ, ਜੋ ਪ੍ਰਾਰੰਭ ਚ ਵੀ ਸੀ, ਜੁਗਾਦ ਸੱਚ, ਯੁਗਾਂ ਦੇ ਬਣਨ ਚ ਵੀ ਪੂਰੇ ਦਾ ਪੂਰਿਆ, ਘਟਦਾ ਨਹੀਂ। ਅਸੀਂ ਹੁਣ ਹਾਂ ਘਟ ਰਹੇ ਹਾਂ, ਇੱਕ ਦਿਨ ਮਿਟ ਜਾਵਾਂਗੇ, ਲੇਕਿਨ ਸਮਾਂ ਪ੍ਰਮਾਤਮਾ ਨੂੰ ਘਟਾ ਨਹੀਂ ਸਕਦਾ। ਕਾਰਨ ਫਿਰ ਗੁਰਦੇਵ ਕਹਿੰਦੇ ਨੇ ਅਕਾਲ, ਕਿਉਂਕਿ ਉਹ ਸਮੇਂ ਤੋਂ ਪਰੇ ਹੈ, ਤਾਂ ਸਮੇਂ ਚ ਹੈ ਹੀ ਨਹੀਂ, ਸਮੇਂ ਨੂੰ ਬਣਾਉਣ ਵਾਲਾ ਹੈ, ਸਮਾਂ ਉਹਨੂੰ ਬਣਾਉਣ ਵਾਲਾ ਨਹੀਂ ਹੈ। ਫਿਰ ਕਹਿੰਦੇ ਨੇ ਗੁਰਦੇਵ ਸੱਚ, ਉਹ ਸਦਾ ਸਿਰ ਹੈ, ਸਦਾ ਟਿਕਿਆ ਹੋਇਆ ਹੈ, ਇਹ ਨਹੀਂ ਅੱਜ ਹੈ ਕੱਲ ਨੂੰ ਕਿਤੇ ਚਲਾ ਜਾਏਗਾ। ਆਦ ਸੱਚ, ਆਦ ਚ ਵੀ ਸੀ, ਜੁਗਾਦ, ਯੁਗਾਂ ਦੇ ਬਣਨ ਤੇ ਵੀ ਉਹ ਪੂਰੇ ਦਾ ਪੂਰਾ ਸੀ। ਹੈ ਵੀ ਸੱਚ ਨਾਨਕ ਹੋਸੀ ਵੀ ਸੱਚ, ਹੈ ਵੀ ਹੈ, ਸੀ ਵੀ ਤੇ ਰਹੇਗਾ ਵੀ ਸੱਚ। ਤੇ ਗੁਰਦੇਵ ਪਾਤਸ਼ਾਹ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਇਸ ਤਰ੍ਹਾਂ ਕਹਿੰਦੇ ਨੇ, ਨਾ ਘਾਟ ਹੈ ਨਾ ਬਾਢ ਹੈ, ਨਾ ਘਾਟ ਬਾਢ ਹੋਤ ਹੈ, ਨਾ ਪ੍ਰਮਾਤਮਾ ਘਟਦਾ ਨਾ ਪ੍ਰਮਾਤਮਾ ਵੱਧਦਾ, ਨਾ ਘਾਟੇ ਵਾਧੇ ਚ ਉਹ ਆਉਂਦਾ ਹੈ। ਜਿਮੀ ਜਮਾਨ ਕੇ ਬਿਖੈ ਸਮਸਤ ਏਕ ਜੋਤ ਹੈ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਜ਼ਮੀਨ ਤੇ ਜਮਾਨ ਦੇ ਅਸਮਾਨ ਦੇ ਵਿੱਚ ਉਹ ਪ੍ਰਮਾਤਮਾ ਸਮਸਤ ਸੰਪੂਰਨ ਇੱਕ ਜੋਤ ਰੂਪ ਹੋ ਕੇ ਬਿਰਾਜਮਾਨ ਹੈ, ਉਹ ਜੋਤੀ ਸਦਾ ਅਖੰਡ ਹੈ। ਹਸਤੀ ਕੀਟੀ ਤ੍ਰਿੰਗਲੋ ਅਨਾਦੰਗ ਏਕ ਅਖੰਡੰਗ ਬਸੰਗ ਅਨਾਦੰਗ, ਏਕ ਅਖੰਡ ਪ੍ਰਮਾਤਮਾ ਅਨਾਦ ਅਨਾਦੀ ਤੋਂ ਸਮੇਂ ਤੋਂ ਹੀ ਵਸ ਰਿਹਾ ਹੈ, ਤੇ ਉਹ ਪ੍ਰਮਾਤਮਾ ਪੂਰਨ ਰੂਪ ਦੇ ਵਿੱਚ ਵਸ ਰਿਹਾ ਹੈ, ਘੱਟ ਨਹੀਂ ਹੈ। ਤੇ ਗੁਰਦੇਵ ਪਾਤਸ਼ਾਹ ਫਿਰ ਕਹਿੰਦੇ ਨੇ ਉਹ ਇੱਕ ਹੈ, ਉਹਦੇ ਤੋਂ ਉਹ ਓਅੰਕਾਰ ਹੈ, ਫਿਰ ਉਹ ਸੱਤ ਹੈ, ਸੱਚ ਸੱਤ ਗੁਰ, ਉਹ ਸਦਾ ਸਿਰ ਟਿਕਿਆ ਹੈ। ਫਿਰ ਅੱਗੇ ਕਹਿੰਦੇ ਨੇ ਗੁਰ, ਗੁਰ ਤੋਂ ਭਾਵ ਗੋ ਦੇ ਅਰਥ ਭਾਈ ਸੰਤੋਖ ਸਿੰਘ ਜੀ ਕਰਦੇ ਨੇ ਅੰਧਕਾਰ, ਰੂਹ ਦੇ ਅਰਥ ਨੇ ਪ੍ਰਕਾਸ਼, ਰੂਹ ਦਾ ਅਰਥ ਉਹਨਾਂ ਕੀਤਾ ਪ੍ਰਕਾਸ਼, ਭਾਵ ਗੋ ਉਹ ਅੰਧਕਾਰ ਤੋਂ ਰੂਹ ਪ੍ਰਕਾਸ਼ ਵੱਲ ਲੈ ਜਾਣ ਵਾਲਾ, ਦੁੱਖ ਤੋਂ ਬਾਂਹ ਖਿੱਚ ਕੇ ਬੰਦੇ ਦੀ ਤੇ ਕਿੱਧਰ ਲੈ ਜਾਣ ਵਾਲਾ, ਸੁੱਖ ਦੇ ਵਿੱਚ, ਮਰਨ ਤੋਂ ਬਾਂਹ ਖਿੱਚ ਕੇ ਉਹ ਪਰਮ ਜੀਵਨ ਦੇ ਵਿੱਚ ਲੈ ਜਾਣ ਵਾਲਾ। ਇਹ ਜੋ ਮੰਤਰ ਗੁਰਦੇਵ ਮੰਗਲਾ ਚਰਨ ਚ ਦੱਸ ਰਹੇ ਨੇ ਇਹ ਬੜਾ ਕੀਮਤੀ ਹੈ, ਬੁਨਿਆਦੀ ਜੋ ਗੁਣ ਨੇ ਗੁਰਦੇਵ ਧਰਮ ਦੇ ਉਹ ਮੰਗਲਾ ਚਰਨ ਚ ਦੱਸ ਜਾਂਦੇ ਨੇ। ਇੱਕ ਓਅੰਕਾਰ, ਫਿਰ ਉਹ ਸੱਚ ਹੈ ਗੁਰੂ, ਗੁਰੂ ਤੋਂ ਭਾਵ ਇਹ ਨਹੀਂ, ਗੁਰੂ ਦਾ ਅਰਥ ਹੈ ਜੋ ਅੰਧਕਾਰ ਤੋਂ ਪ੍ਰਕਾਸ਼ ਦੀ ਤਰਫ਼ ਲੈ ਜਾਣ ਵਾਲਾ, ਦੁੱਖਾਂ ਤੋਂ ਖਿੱਚ ਕੇ ਸੁੱਖਾਂ ਦੀ ਤਰਫ ਲੈ ਜਾਣ ਵਾਲਾ, ਸੰਤਾਪ ਤੋਂ ਖਿੱਚ ਕੇ, ਚਿੰਤਾ ਤੋਂ ਖਿੱਚ ਕੇ ਤੇ ਸੁੱਖ ਦੇ ਵਿੱਚ ਲਿਜਾ ਕੇ ਛੱਡ ਦਿੰਦਾ, ਮਨੁੱਖ ਨੂੰ ਪ੍ਰਕਾਸ਼ਮਾਨ ਕਰ ਦਿੰਦਾ, ਅਗਿਆਨਤਾ ਤੋਂ ਕੱਢ ਕੇ ਤੇ ਫਿਰ ਗਿਆਨ ਦਾ ਸਾਗਰ ਬਣਾ ਦਿੰਦਾ, ਮਨੁੱਖ ਨੂੰ ਇੱਕ ਬੂੰਦ ਨੂੰ ਸਾਗਰ ਦੇ ਵਿੱਚ ਲੀਨ ਕਰ ਦਿੰਦਾ, ਇੱਕ ਕਿਰਨ ਨੂੰ ਫਿਰ ਸੂਰਜ ਦਾ ਰੂਪ ਬਣਾ ਦਿੰਦਾ। ਇਸ ਕਰਕੇ ਉਹ ਸਤਿਗੁਰ ਟਿਕਿਆ ਹੈ, ਗੁਰੂ ਹੈ, ਪ੍ਰਸਾਦ। ਫਿਰ ਅੱਗੇ ਕਹਿੰਦੇ ਨੇ ਪ੍ਰਸਾਦ, ਪ੍ਰਸਾਦ ਦਾ ਅਰਥ ਕਿ ਜਿਤਨਾ ਵੀ ਕੁਛ ਸਾਡੇ ਕੋਲ ਹੈ ਉਹਦੀ ਬਖਸ਼ਿਸ਼ ਹੈ, ਅਸੀਂ ਨਾ ਕੁਛ ਖਰੀਦਿਆ ਤੇ ਨਾ ਕੁਛ ਬਣਾਇਆ ਹੈ, ਸਾਨੂੰ ਮਿਲ ਗਿਆ ਵਿੱਚ ਅਸੀਂ ਆਪਣੇ ਹੰਕਾਰ ਦੀ ਮੋਹਰ ਠੋਕ ਦਿੱਤੀ ਹੈ। ਪਦਾਰਥ ਮਿਲ ਗਏ ਤੇ ਤਾਂ ਖਾ ਰਹੇ ਆ, ਸਰੀਰ ਮਿਲਿਆ ਤੇ ਤਾਂ ਜੀਵਨ ਬਤੀਤ ਕਰ ਰਹੇ ਆ, ਤੇ ਜੇ ਜੀਵਨ ਨਾ ਮਿਲਦਾ ਤੇ ਫਿਰ ਅਸੀਂ ਕੀ ਬਤੀਤ ਕਰ ਸਕਨੇ। ਇਹ ਜੀਵਨ ਓਹਦੀ ਦਾਤ ਹੈ, ਅਸੀਂ ਬਣਾਇਆ ਨਹੀਂ। ਮਾਤਾ ਪਿਤਾ ਓਹਦੀ ਦਾਤ ਨੇ, ਅਸੀਂ ਕਿਸੇ ਖਰੀਦੇ ਨਹੀਂ ਜਾਂ ਬਣਾਏ ਨਹੀਂ ਜਾਂ ਮੰਗੇ ਕਿਤੇ ਨਾ ਕਿਤੇ ਓਹਦੀ ਬਖਸ਼ਿਸ਼। ਅਗਰ ਮਾਤਾ ਪਿਤਾ ਮਿਲੇ ਨੇ, ਸਾਡਾ ਚੁਣਾਵ ਨਹੀਂ ਓਹਦਾ ਚੁਣਾਵ ਹੈ, ਓਹਦੀ ਬਖਸ਼ਿਸ਼ ਹੈ, ਓਹਦੀ ਰਹਿਮਤ ਦੇ ਨਾਲ ਮਾਤਾ ਪਿਤਾ ਮਿਲੇ ਨੇ, ਪਰਿਵਾਰ ਮਿਲਿਆ, ਹੱਥ ਮਿਲੇ ਨੇ, ਪੈਰ ਮਿਲੇ ਨੇ। ਫਿਰ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ, ਇਹ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਅਨੂਪ। ਜਿਹਦੀ ਕਿਰਪਾ ਦੇ ਨਾਲ ਦੋ ਹੱਥ ਨੇ, ਸੋਹਣੀ ਸ਼ਕਲ ਹੈ, ਨੈਣ ਨਕਸ਼ ਬਖਸ਼ੇ ਨੇ, ਉਹਨੂੰ ਯਾਦ ਕਰ। ਦੁਨੀਆਂ ਚ ਕਰੂਪ ਵੀ ਪੈਦਾ ਕੀਤੇ ਨੇ, ਜਿਨ੍ਹਾਂ ਦੀ ਸ਼ਕਲ ਵੀ ਚੰਗੀ ਨਹੀਂ, ਜਿਨ੍ਹਾਂ ਦੀ ਅਕਲ ਵੀ, ਜਿਨ੍ਹਾਂ ਨੂੰ ਦਿਮਾਗ ਵੀ ਨਹੀਂ ਦਿੱਤਾ, ਡਿਸੇਬਲ, ਉਹ ਕਿੱਥੋਂ ਪੈਦਾ ਹੋ ਗਏ? ਜੇ ਤੈਨੂੰ ਚੰਗੇ ਤਰ੍ਹਾਂ ਪੈਦਾ ਕੀਤਾ ਪਰਮਾਤਮਾ ਨੇ, ਤੂੰ ਦੋਵੇਂ ਟਾਈਮ ਹੱਥ ਜੋੜ, ਪਰਮਾਤਮਾ ਤੇਰਾ ਸ਼ੁਕਰ ਹੈ, ਤੂੰ ਮੈਨੂੰ ਤੰਦਰੁਸਤੀ ਦਿੱਤੀ, ਇੱਕ ਚੰਗਾ ਸਰੀਰ ਦਿੱਤਾ। ਜੇ ਤੂੰ ਨਾ ਦਿੰਦਾ ਤੇ ਫਿਰ ਮੈਂ ਪਤਾ ਨੀ ਹਮਰੁਲਦੇ ਫਿਰਦੇ, ਕੋਈ ਬਾਤ ਨਾ ਪੁੱਛਦਾ, ਕਿੰਨੇ ਕਿਸੇ ਨੇ ਕੋਈ ਬਾਤ ਨਹੀਂ ਸੀ ਲੈਣੀ। ਫਿਰ ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਪ੍ਰਸਾਦ ਸਾਰਾ ਕੁਛ ਉਹਦਾ ਪ੍ਰਸਾਦ ਹੈ, ਭਾਵੇਂ ਸਰੀਰ ਹੈ। ਜੇ ਕੋਈ ਆਪਣੀ ਅਕਲ ਤੇ ਮਾਣ ਕਰੀ ਜਾਵੇ ਤੇ ਅਕਲ ਕਿਸ ਨੇ ਦਿੱਤੀ ਹੈ? ਕੋਈ ਕਹਿੰਦਾ ਹੈ ਅਕਲ ਹੈ, ਅਕਲ ਨੂੰ ਵਰਤਣਾ ਗੱਲ ਠੀਕ ਹੈ, ਜਿਤਨਾ ਮਰਜ਼ੀ ਵਰਤੋ, ਪਰ ਅਕਲ ਦੇ ਉੱਤੇ ਵੀ ਤੇ ਹੰਕਾਰ ਪ੍ਰਗਟ ਹੋ ਜਾਂਦਾ ਹੈ। ਗੁਰਦੇਵ ਕਹਿੰਦੇ ਨੇ, ਜੇ ਉਹ ਅਕਲ ਨਾ ਦਿੰਦਾ, ਕਿਤਨਾ ਜਗਤ ਹੈ ਜਿਨ੍ਹਾਂ ਨੂੰ ਅਕਲ ਵੀ ਨਹੀਂ ਦਿੱਤੀ, ਉਹ ਨਹੀਂ ਸੋਚ ਸਕਦੇ ਆਪਣੇ ਮਾਇੰਡ ਤੋਂ, ਉਹਨਾਂ ਦਾ ਦਿਮਾਗ ਨਹੀਂ ਬਖਸ਼ਿਆ। ਤੇ ਫਿਰ ਗੁਰਦੇਵ ਕਹਿੰਦੇ ਨੇ, ਜੇ ਉਸਨੇ ਬਖਸ਼ਿਆ ਫਿਰ ਤੂੰ ਐਵੇਂ ਆਪਣੇ ਅਹੰਕਾਰ ਨੂੰ ਵਿੱਚ ਕਿਉਂ ਅੜਾ ਰਿਹਾ? ਆਪਣੇ ਅਹੰਕਾਰ ਨੂੰ ਇੱਕ ਪਾਸੇ ਕਰ, ਅਕਲ ਨੂੰ ਵਰਤ। ਜਿਵੇਂ ਕਿਸੇ ਬੰਦੇ ਦੀ ਅਸੀਂ ਗੱਡੀ ਲੈ ਲਈਏ, ਉਹ ਸਾਨੂੰ ਦੇ ਦੇਵੇ, ਤੇ ਜੇ ਉਹ ਦੇ ਰਿਹਾ ਤੇ ਅਸੀਂ ਉਸਨੂੰ ਵਰਤ ਕੇ ਤੇ ਉਵੇਂ ਦੇ ਉਵੇਂ ਉਸਨੂੰ ਦੇ ਦਈਏ, ਤੇ ਜੇ ਗੱਡੀ ਲੈ ਕੇ ਅਸੀਂ ਕਹੀਏ ਸਾਡੀ ਗੱਡੀ ਹੈ ਅਸੀਂ ਤੈਨੂੰ ਦੇਣੀ ਨਹੀਂ, ਤੇ ਮੂਰਖ ਹੋਏਗਾ, ਹੋਰ ਕੀ ਕਵਾਂਗੇ? ਉਸਨੂੰ ਸਿਆਣਾ ਕਵਾਂਗੇ? ਕਿਸੇ ਮਿੱਤਰ ਨੇ ਕਾਰ ਦਿੱਤੀ ਹੈ ਕੰਮ ਵਾਸਤੇ, ਤੂੰ ਕੰਮ ਚਲਾ, ਤੇ ਜੇ ਅਸੀਂ ਕਹੀਏ ਹੁਣ ਸਾਡੀ ਹੀ ਕਾਰ ਹੈ, ਫਿਰ ਮੂਰਖਤਾ ਹੋਏਗੀ। ਤੇ ਗੁਰਦੇਵ ਕਹਿੰਦੇ ਨੇ, ਅਕਲ ਦਿੱਤੀ ਪਰਮਾਤਮਾ ਨੇ ਤੇ ਅਕਲ ਨੂੰ ਵਰਤ ਰੱਜ ਕੇ, ਪਰ ਮੈਂ ਕਿਉਂ ਠੋਕ ਰਿਹਾ? ਮੇਰੀ ਤੇਰੀ ਕਿੱਥੋਂ? ਜਿਸ ਦਿਨ ਸਰੀਰ ਪਿਆ ਹੋਏਗਾ ਅਕਲ ਵਿੱਚੋਂ ਨਿਕਲ ਜਾਏਗੀ, ਫਿਰ ਤੇਰੀ ਕਿੱਥੇ ਗਈ? ਫਿਰ ਉੱਠ ਕੇ ਖੜਾ ਹੋ ਜਾਵੀ ਤੇ ਮੰਨਾਂਗੇ ਤੇਰੀ ਸੀ, ਤੇਰਾ ਸਰੀਰ ਸੀ, ਤੇਰਾ ਤੇ ਕੁਛ ਵੀ ਨਹੀਂ, ਮੇਰਾ ਮੁਝ ਮੈਂ ਕਿਛ ਨਹੀਂ। ਸਰੀਰ ਪਿਆ ਹੁੰਦਾ ਵਿੱਚ ਮਨ ਨਹੀਂ ਹੁੰਦਾ, ਖਿਲਦਾ ਵੀ ਨਹੀਂ। ਇਹੀ ਸੁੰਦਰ ਸਰੀਰ ਜਿਹਨੂੰ ਨਵਾਨੇ ਆ ਧਵਾਨੇ ਆ, ਬੰਦੇ ਨੂੰ ਗੰਦਗੀ ਲੱਗ ਜਾਵੇ ਤੇ ਗਲੈਣ ਕਰਦਾ ਕਿ ਪਤਾ ਨੀ ਕਿਉਂ ਗੰਦ ਲੱਗ ਗਿਆ। ਤੇ ਫਿਰ ਗੁਰਦੇਵ ਕਹਿੰਦੇ ਨੇ, ਮੁਰਦੇ ਨੂੰ ਚੁੱਕ ਕੇ ਗੰਦਗੀ ਚ ਸੁੱਟ ਦੇ, ਮੁਰਦਾ ਉੱਠੇਗਾ? ਕਦੇ ਵੀ ਨਹੀਂ ਉੱਠਦਾ। ਉਹੀ ਸਰੀਰ ਕਿਤੇ ਵੀ ਸੁੱਟ ਦਵੋ, ਕੁਛ ਨਹੀਂ ਕਹਿਣਾ ਉਸਨੇ। ਤੇ ਫਿਰ ਗੁਰਦੇਵ ਕਹਿੰਦੇ ਨੇ, ਹੰਕਾਰ ਚ ਨਾ ਮਰ ਤੇ ਆਪਣੀ ਅਕਲ ਉਸ ਪਰਮਾਤਮਾ ਦੇ ਚਰਨਾਂ ਚ ਰੱਖ। ਤੂੰ ਸਮਰੱਥ ਵੱਡਾ, ਮੇਰੀ ਮਤ ਥੋੜੀ ਰਾਂ, ਮੇਰੀ ਥੋੜੀ ਅਕਲ ਹੈ। ਦਰਸ਼ਨ ਦੇਖਤ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ। ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ, ਦਰਸ਼ਨ ਪਰਮਾਤਮਾ ਤੇਰੇ ਹੋਏ, ਹੁਣ ਸਾਡੀ ਅਕਲ ਤੇ ਰਹੀ ਨਹੀਂ, ਸਾਡੀ ਬੁੱਧ ਵੀ ਚਲੀ ਗਈ, ਮਤ ਮੈਂ ਨਾ ਮਤ ਹੈ। ਹੁਣ ਹੰਕਾਰ ਦੀ ਮਤ ਚਲੀ ਗਈ, ਹੁਣ ਮਤ ਨੂੰ ਵਰਤਨੇ ਆ ਤੇ ਤੇਰਾ ਸ਼ੁਕਰਾਨਾ ਕਰਨੇ ਆ। ਤੂੰ ਇੱਕ ਚੰਗਾ ਦਿਮਾਗ ਬਖਸ਼ਿਆ, ਇਹ ਵੀ ਤੇਰੀ ਬਖਸ਼ਿਸ਼। ਜੇ ਨਾ ਬਖਸ਼ਦਾ ਤੇ ਪਤਾ ਨੀ ਕਿੱਥੇ ਪਏ ਹੁੰਦੇ, ਕੀ ਹਾਲ ਹੁੰਦਾ ਸਾਡਾ। ਤੇ ਗੁਰਦੇਵ ਪਾਤਸ਼ਾਹ ਫਿਰ ਕਹਿੰਦੇ ਨੇ, ਪ੍ਰਸਾਦ ਭਾਵ ਜੋ ਵੀ ਸਾਨੂੰ ਮਿਲਿਆ, ਪ੍ਰਸਾਦ ਦਾ ਅਰਥ ਕੀ ਹੈ? ਅਸੀਂ ਗੁਰਦੁਆਰੇ ਆਉਂਦੇ ਹਾਂ, ਅਸੀਂ ਬੈਠਦੇ ਹਾਂ ਤੇ ਕੁਛ ਕਰਨ ਤੋਂ ਬਾਅਦ, ਅਸੀਂ ਸੁਣਨ ਤੋਂ ਬਾਅਦ ਸਾਡੇ ਹੱਥਾਂ ਚ ਵੀ ਪ੍ਰਸ਼ਾਦ ਹੁੰਦਾ, ਤੇ ਪ੍ਰਸਾਦ ਜੋ ਮਿਲਦਾ ਅਸੀਂ ਖਰੀਦਿਆ ਨਹੀਂ, ਮੁੱਲ ਨਹੀਂ ਲਿਆ, ਗੁਰੂ ਨੇ ਦੇ ਦਿੱਤਾ। ਫਿਰ ਸਾਰਾ ਸੰਸਾਰ ਉਸਦਾ ਪ੍ਰਸਾਦ ਹੈ, ਅਸੀਂ ਖਰੀਦਿਆ ਨਹੀਂ। ਤੇ ਪੰਜ ਤੱਤ ਉਸਨੇ ਬਣਾਏ ਨੇ, ਪੰਜਾਂ ਤੱਤਾਂ ਦੇ ਵਿੱਚ ਫਿਰ ਕਾਰ ਚੱਲਦੀ ਹੈ। ਪੰਜ ਤੱਤ ਕਰ ਤੁਧ ਸ੍ਰਿਸ਼ਟ ਸਭ ਸਾਜੀ, ਪੰਜ ਤੱਤ ਕਰਕੇ ਉਹਨੇ ਸਾਰੀ ਸ੍ਰਿਸ਼ਟੀ ਸਾਜੀ ਹੈ। ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਪੰਜਾਂ ਤੱਤਾਂ ਦੇ ਵਿੱਚ ਫਿਰ ਕਾਰ ਚੱਲਦੀ ਹੈ, ਇਸ ਤੋਂ ਬਾਹਰ ਕੁਛ ਨਹੀਂ ਹੋ ਸਕਦਾ। ਸਭ ਕੁਛ ਉਸ ਦਾ ਪ੍ਰਸਾਦ ਹੈ, ਉਸ ਦੀ ਰਹਿਮਤ ਹੈ। ਤੇ ਫਿਰ ਗੁਰਦੇਵ ਪਾਤਸ਼ਾਹ ਅੱਗੇ ਦੱਸਦੇ ਨੇ, ਪਹਿਲੀ ਪੰਕਤੀ ਦੇ ਵਿੱਚ ਕਿਰਪਾ ਕਰਦੇ ਨੇ ਕਿ ਐ ਗੁਰੂ, ਮੈਂ ਤੇਰੇ ਤੋਂ ਬਲਿਹਾਰੇ ਜਾਣਾ। ਕਿਉਂ ਜਾਣਾ? ਕਿਉਂਕਿ ਤੇਰੀ ਬਾਣੀ ਨੇ ਮੈਨੂੰ ਗਿਆਨ ਬਖਸ਼ਿਆ, ਮੈਂ ਤੇਰੇ ਸ਼ਬਦ ਤੋਂ ਬਲਿਹਾਰੇ ਜਾਣਾ, ਉਹਦੇ ਉੱਤੋਂ ਬਾਰ ਬਾਰ ਕੁਰਬਾਨ ਜਾਣਾ। ਕਿਉਂਕਿ ਗੁਰਦੇਵ ਪਾਤਸ਼ਾਹ ਜੀ ਸ਼ੁਕਰਾਨੇ ਦੀ ਬਿਰਤੀ ਨੂੰ ਪ੍ਰਗਟ ਕਰਦੇ ਨੇ। ਇੱਕ ਹੁੰਦਾ ਅਕ੍ਰਿਤ ਕਣ, ਜਿਹੜਾ ਕਿਸੇ ਦੇ ਕੀਤੇ ਨੂੰ ਨਹੀਂ ਜਾਣਦਾ। ਮਨੁੱਖ ਸੰਸਾਰ ਦੇ ਕੀਤੇ ਨੂੰ ਤੇ ਜਾਣ ਲੈਂਦਾ, ਪਰ ਨਿਰੰਕਾਰ ਦੀ ਕ੍ਰਿਤ ਨੂੰ ਨਹੀਂ ਜਾਣਦਾ। ਤੇ ਗੁਰਦੇਵ ਪਾਤਸ਼ਾਹ ਜਿਹੜੇ ਆਮ ਸੰਸਾਰ ਚ ਮਨੁੱਖ ਕਹਿੰਦੇ ਨੇ, ਇਹ ਪਾਪ ਬੜਾ ਵੱਡਾ, ਇਹ ਪਾਪ ਬੜਾ ਵੱਡਾ, ਫਲਾਣੀ ਝੂਠ ਬੜੀ ਵੱਡੀ ਹੈ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਸਭ ਤੋਂ ਵੱਡਾ ਪਾਪ ਕੀ ਹੈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ, ਪਰਮਾਤਮਾ ਦੀ ਯਾਦ ਮਨ ਦੇ ਵਿੱਚ ਉਹ ਭੁੱਲ ਜਾਵੇ ਤੇ ਸਭ ਤੋਂ ਵੱਡਾ ਪਾਪ ਗੁਰੂ ਗ੍ਰੰਥ ਸਾਹਿਬ ਇਸ ਨੂੰ ਮੰਨਦੇ ਨੇ। ਉਹਦੀ ਯਾਦ ਟੁੱਟ ਗਈ, ਬੰਦਾ ਅਕ੍ਰਿਤ ਗਣ ਬਣ ਗਿਆ, ਮੈਚ ਜੀਣ ਲੱਗ ਗਿਆ, ਇਹ ਸਭ ਤੋਂ ਵੱਡਾ ਪਾਪ ਹੈ। ਇਸ ਦਾ ਕਿਸੇ ਨੂੰ ਪਤਾ ਵੀ ਨਹੀਂ, ਪਰ ਛੋਟੇ ਛੋਟੇ ਪਾਪਾਂ ਨੂੰ ਪਕੜ ਕੇ ਬੈਠ ਜਾਏਗਾ, ਇਹ ਵੀ ਪਾਪ। ਗੁਰਦੇਵ ਕਹਿੰਦੇ ਨੇ ਉਹ ਤੇ ਛੋਟੇ ਛੋਟੇ ਨੇ, ਸਭ ਤੋਂ ਵੱਡਾ ਪਾਪ ਹੈ ਉਹਦੀ ਯਾਦ ਦਾ ਭੁੱਲ ਜਾਣਾ, ਉਹ ਮਨ ਦੇ ਵਿੱਚੋਂ ਇੱਕ ਪਾਸੇ ਹੋ ਜਾਣਾ, ਸਭ ਤੋਂ ਵੱਡਾ ਪਾਪ। ਫਿਰ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਅਕ੍ਰਿਤ ਘਣ ਨਾ ਬਣੀ ਤੇ ਉਸ ਪਰਮਾਤਮਾ ਦਾ ਸ਼ੁਕਰਾਨਾ ਕਰੀ ਸਦਾ, ਤੇ ਉਹ ਪਰਮਾਤਮਾ ਇਤਨਾ ਦਿਆਲੂ ਹੈ, ਗੁਰਦੇਵ ਦੀ ਨਜ਼ਰ ਗਈ ਅਕਿਰਤ ਘਣਾ ਨੂੰ ਪਾਲਦਾ, ਜਿਹੜੇ ਉਸ ਨੂੰ ਯਾਦ ਨਹੀਂ ਕਰਦੇ ਉਹਨਾਂ ਨੂੰ ਵੀ ਪਰਮਾਤਮਾ ਰੋਟੀ ਦਿੰਦਾ, ਪਦਾਰਥ ਦਿੰਦਾ, ਆਨੰਦ ਦਿੰਦਾ ਤੇ ਖੁਸ਼ੀਆਂ ਦਿੰਦਾ। ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਐ ਗੁਰੂ ਮੈਂ ਤੇਰੇ ਤੋਂ ਬਲਿਹਾਰੇ ਜਾਣਾ, ਕਿਉਂਕਿ ਤੂੰ ਮੈਨੂੰ ਬਾਣੀ ਬਖਸ਼ ਕੇ ਗਿਆਨ ਬਖਸ਼ਿਆ, ਮੈਂ ਤੇਰੇ ਤੋਂ ਬਲਿਹਾਰੇ ਜਾਣਾ ਕਿਉਂਕਿ ਗੁਰੂ ਤੂੰ ਮੈਨੂੰ ਸ਼ਬਦ ਬਖਸ਼ਿਆ, ਮੈਂ ਤੇਰੇ ਸ਼ਬਦ ਤੋਂ ਵਾਰਨੇ ਜਾਣਾ, ਮੈਂ ਤੇਰੀ ਬਾਣੀ ਤੋਂ ਵਾਰਨੇ ਜਾਣਾ ਕਿਉਂਕਿ ਬਾਣੀ ਬਾਹੋ ਬਾਹੋ ਬਾਣੀ ਨਿਰੰਕਾਰ ਹੈ, ਇਸ ਜੇਵੜ ਅਵਰ ਨਾ ਕੋਏ, ਇਸ ਜਿੱਡਾ ਹੋਰ ਕੋਈ ਨਹੀਂ, ਗੁਰਬਾਣੀ ਇਸ ਜਗ ਮਹਿ ਚਾਨਣ, ਗੁਰਬਾਣੀ ਇਸ ਜਗਤ ਦੇ ਵਿੱਚ ਚਾਨਣ ਰੂਪ ਹੈ, ਪ੍ਰਕਾਸ਼ ਰੂਪ ਹੈ, ਸਾਨੂੰ ਸਮਝ ਨਹੀਂ ਆਉਂਦੀ ਸੁੱਖ ਕਿੱਥੇ ਹੈ। ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੱਸਦੇ ਨੇ, ਪਰ ਜੇ ਅਸੀਂ ਸਮਝ ਕੇ ਪਾਠ ਕਰਾਂਗੇ, ਜਪਜੀ ਸਾਹਿਬ ਦਾ ਵਿਚਾਰ ਨਾਲ ਧਿਆਨ ਦੇ ਨਾਲ ਕਰਾਂਗੇ, ਇੱਕੋ ਵਾਰ ਚ ਪਤਾ ਲੱਗ ਜਾਏਗਾ ਗੁਰਦੇਵ ਕੀ ਦੱਸਣਾ ਚਾਹੁੰਦੇ ਨੇ। ਬ੍ਰਹਮ ਦਾ ਖਜ਼ਾਨਾ ਨੇ, ਸੰਸਾਰ ਦਾ ਗਿਆਨ ਨੇ ਗੁਰਦੇਵ ਪਾਤਸ਼ਾਹ ਜੋ ਗੁਰਬਾਣੀ ਚ ਦੱਸਦੇ ਨੇ, ਤੇ ਜੇ ਕੋਈ ਧਿਆਨ ਹੀ ਨਾ ਲਾਵੇ, ਇਕਾਗਰਤਾ ਦੇ ਨਾਲ ਜਪੇ ਹੀ ਨਾ, ਤੇ ਫਿਰ ਉਸ ਨੂੰ ਪਤਾ ਕੀ ਲੱਗਣਾ ਕਿ ਗੁਰਬਾਣੀ ਕੀ ਹੈ। ਤੇ ਗੁਰਦੇਵ ਫਿਰ ਕਹਿੰਦੇ ਨੇ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਹੈ, ਮੇਰੇ ਮਨ ਤੂੰ ਜਪ ਗੋਬਿੰਦ ਦੀ ਬਾਣੀ ਨੂੰ, ਉਹਦੇ ਚ ਧਿਆਨ ਲਾ, ਜਦੋਂ ਧਿਆਨ ਲਾਏਗਾ ਤੈਨੂੰ ਗਿਆਨ ਆਏਗਾ, ਤੇ ਗਿਆਨ ਇੱਕ ਪ੍ਰਕਾਸ਼ਮਾਨ ਦੀਵਾ ਹੈ ਜੋ ਤੇਰੇ ਲਈ ਚਾਨਣ ਮੁਨਾਰਾ ਬਣ ਜਾਏਗਾ, ਫਿਰ ਤੈਨੂੰ ਮਾਰਗ ਨਜ਼ਰ ਆਏਗਾ। ਤੇ ਗੁਰਦੇਵ ਪਾਤਸ਼ਾਹ ਫਿਰ ਦੱਸਦੇ ਨੇ ਜਿਸ ਗੁਰੂ ਨੇ ਬਾਣੀ ਬਖਸ਼ੀ, ਸ਼ਬਦ ਬਖਸ਼ਿਆ, ਅਸੀਂ ਉਹਦੇ ਤੋਂ ਬਲਿਹਾਰੇ ਜਾਣੇ ਆ, ਉਹਦੇ ਤੋਂ ਵਾਰਨੇ ਜਾਣੇ ਆ, ਵਾਰ ਨੈ ਬਲਹਾਰ ਨੈ ਲੱਖ ਬਰੀਆ, ਇੱਕ ਵਾਰ ਨਹੀਂ ਲੱਖਾਂ ਵਾਰ ਗੁਰੂ ਅਸੀਂ ਤੇਰੇ ਤੋਂ ਬਲਿਹਾਰੇ ਜਾਣੇ ਆ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲੱਖਿਆ, ਮੈਂ ਤੇਰੇ ਤੋਂ ਬਲਿਹਾਰੇ ਜਾਣਾ ਗੁਰੂ, ਕਿਉਂ ਕਿਉਂਕਿ ਤੂੰ ਪਰਮਾਤਮਾ ਹੈ ਗੁਰੂ, ਤੂੰ ਕੁਦਰਤ ਦੇ ਵਿੱਚ ਵਸਿਆ ਤੇ ਤੇਰਾ ਅੰਤ ਨਾ ਜਾਈ ਲੱਖਿਆ, ਤੂੰ ਵਸਿਆ ਤੇ ਹੈ ਪਰ ਤੇਰੇ ਅੰਤ ਨੂੰ ਕੋਈ ਨੀ ਜਾਣਦਾ, ਤੂੰ ਕਿਤਨਾ ਵੱਡਾ ਹੈ, ਕਿਤਨਾ ਕੁ ਵੱਡਾ ਹੈ ਕੋਈ ਨੀ ਕਹਿ ਸਕਦਾ, ਤੂੰ ਬੇਅੰਤ ਹੈ, ਤੂੰ ਬੇਅੰਤ ਹੈ, ਬਸ ਇਤਨਾ ਹੀ ਧਰਮ ਨੇ ਕਿਹਾ। ਨੇਤੀ ਨੇਤੀ ਕਹਿੰਦੇ ਨੇ ਵੇਦ, ਤੇ ਗੁਰਦੇਵ ਵੀ ਕਹਿੰਦੇ ਨੇ ਵਕਤ ਨਾ ਪਾਇਓ ਕਾਜੀਆਂ, ਕਾਜੀਆਂ ਨੇ ਵੀ ਵਕਤ ਨਹੀਂ ਪਾਇਆ, ਕੁਰਾਨ ਨੇ ਵੀ ਵਕਤ ਨਹੀਂ ਪਾਇਆ ਕਿ ਕਿਤਨਾ ਕੁ ਵੱਡਾ ਹੈ, ਕੁਛ ਪਤਾ ਨਹੀਂ। ਤੇ ਗੁਰਦੇਵ ਕਹਿੰਦੇ ਨੇ ਇਤਨੇ ਵੱਡੇ ਪਰਮਾਤਮਾ ਤੋਂ ਅਸੀਂ ਬਲਿਹਾਰੇ ਜਾਣੇ ਹਾਂ, ਵਾਰਨੇ ਜਾਣੇ ਹਾਂ।
ਗੁਰਸਾ ਲਾਹੀ ਸਦ ਆਪਣਾ ਗਾਏ, ਗੁਰ ਚਰਨੀ ਚਿਤ ਲਾਏ,
ਸਦਾ ਆਪਣੇ ਗੁਰੂ ਨੂੰ ਸਲਾਹ, ਉਹਦੀ ਉਸਤਤ ਕਰ, ਉਹਦੀ ਉਪਮਾ ਕਰ, ਤੇ ਆਪਣੇ ਮਨ ਨੂੰ ਗੁਰੂ ਸ਼ਬਦ ਦੇ, ਗੁਰੂ ਚਰਨਾਂ ਦੇ ਵਿੱਚ ਟਿਕਾ। ਪਰ ਮਨੁੱਖ ਦਾ ਮਨ ਬਾਰ ਬਾਰ ਟੁੱਟ ਜਾਂਦਾ ਹੈ ਗੁਰੂ ਦੇ ਸ਼ਬਦ ਤੋਂ, ਬਾਰ ਬਾਰ ਚਲਾ ਜਾਂਦਾ ਆਪਣੀ ਚਿੰਤਾਵਾਂ ਦੇ ਵਿੱਚ। ਮਨੁੱਖ ਦਾ ਮਨ ਗੁਰੂ ਰੂਪ ਸੁੱਖ ਤੋਂ ਟੁੱਟ ਕੇ ਤੇ ਫਿਰ ਚਿੰਤਾ ਚ ਡਿੱਗ ਪੈਂਦਾ, ਕੱਲ ਕੀ ਹੋਏਗਾ। ਗੁਰਦੇਵ ਕਹਿੰਦੇ ਨੇ ਜਿਨੇ ਤੈਨੂੰ ਪਾਲਿਆ ਉਹ ਦੇਵੇਗਾ, ਤੂੰ ਕਾਹੇ ਡੋਲਿਆ ਪ੍ਰਾਣੀਆਂ, ਤੂੰ ਰੱਖ ਹੈਗਾ ਸਿਰਜਣਹਾਰ, ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ, ਜਿਨੇ ਤੈਨੂੰ ਪੈਦਾਇਸ਼ ਕੀਤਾ, ਜਿਨੇ ਤੈਨੂੰ ਜਨਮ ਦਿੱਤਾ ਉਹ ਤੇਰਾ ਆਸਰਾ ਵੀ ਬਣੇਗਾ, ਥੋੜਾ ਭਰੋਸਾ ਰੱਖ। ਪਰ ਭਰੋਸਾ ਡੋਲਦਾ ਬੰਦਾ ਚਿੰਤਾ ਚ ਚਲਾ ਜਾਂਦਾ, ਚਿੰਤਾ ਉੱਥੇ ਹੀ ਹੁੰਦੀ ਹੈ ਜਿੱਥੇ ਭਰੋਸਾ ਨਹੀਂ ਹੁੰਦਾ, ਜਿੱਥੇ ਭਰੋਸਾ ਹੈ ਉੱਥੇ ਚਿੰਤਾ ਨਹੀਂ ਪ੍ਰਗਟ ਹੋ ਸਕਦੀ। ਇੱਕ ਪਿਤਾ ਕਹਿ ਦਿੰਦਾ ਕਿ ਮੈਨੂੰ ਕੋਈ ਚਿੰਤਾ ਨਹੀਂ ਆਪਣੇ ਪੁੱਤਰ ਵੱਲੋਂ, ਕਿਉਂ ਮੈਨੂੰ ਪੁੱਤਰ ਤੇ ਪੂਰਾ ਭਰੋਸਾ, ਕਦੀ ਮੇਰਾ ਪੁੱਤਰ ਮਾੜਾ ਕੰਮ ਨਹੀਂ ਕਰੇਗਾ, ਹੁਣ ਕਿਉਂ ਚਿੰਤਾ ਨਹੀਂ, ਕਿਉਂਕਿ ਪੁੱਤਰ ਤੇ ਭਰੋਸਾ ਹੈ। ਪਰ ਜੇ ਕੋਈ ਗੁਰੂ ਕੋਲ ਆ ਰਿਹਾ ਸੀਸ ਨਿਵਾ ਕੇ ਵੀ ਤੇ ਉਹ ਚਿੰਤਾ ਚ ਹੈ, ਤੇ ਇੱਕ ਗੱਲ ਸੱਚ ਹੈ ਕਿ ਉਸ ਨੂੰ ਗੁਰੂ ਤੇ ਹਜੇ ਉਤਨਾ ਭਰੋਸਾ ਨਹੀਂ ਜਿਤਨਾ ਬਣਨਾ ਚਾਹੀਦਾ ਸੀ। ਜੇ ਭਰੋਸਾ ਹੁੰਦਾ ਤੇ ਪ੍ਰਮਾਤਮਾ ਸਾਰੇ ਸੰਸਾਰ ਨੂੰ ਚਲਾ ਰਿਹਾ, ਫਿਰ ਤੈਨੂੰ ਵੀ ਤੇ ਦਏਗਾ, ਤੇਰੀ ਕ੍ਰਿਤ ਵੀ ਚਲਾਏਗਾ। ਗੁਰਦੇਵ ਕਹਿੰਦੇ ਨੇ ਫਿਰ ਆਪਣੇ ਮਨ ਨੂੰ ਗੁਰੂ ਸ਼ਬਦ ਚ ਲਾ ਤੇ ਉਹਦੇ ਤੋਂ ਉਸ ਦੀ ਉਪਮਾ ਸਲਾਹ ਕਰ, ਉਸ ਨੂੰ ਵਡਿਆ, ਉਸ ਦੇ ਗੀਤ ਗਾ, जप मन मेरे गोबिंद की बाणी, मेरे मन परमात्मा दी बाणी नू जप, ओदे शब्द नू उचार, जपो ता एको नामा अवर निराफल कामा, उसदा जप कर, मंत्रंग राम राम नामंग ध्यानंग सर्वत्र पूर्ण है। राम परमात्मा दे राम दा राम नाम दा जप कर ते ध्यानंग सर्वत्र पूर्ण है, पूरा ध्यान जोड़ के ओदा जप कर, ते फिर गुरुदेव पातशाह कहंदे ने तेनू पता लगेगा प्रभु की है, अपने मन नू उत्थे जोड़ के सलाह।
मेरे मन राम नाम चित लाए,
ऐ मेरे मन तू राम दे नाम दे विच क्यों नहीं लगदा, मैं बार बार तेनू वाहिगुरु च लाना चाहना, तू बार बार टुट के संसार दे विच आ जाना, ते संसार की है दुख, ते दुख च सुख पालदा नहीं मिलेगा, ते जिथे सुख है राम दा नाम, परमात्मा दे नाम च मन नहीं लगदा, बार बार लाण दी कोशिश कर लेना नहीं लगेगा, ते संसार च अपने आप लगेगा। एदा एक कारण है, वो कारण ए है कि जेड़ा संसार है बड़ा नीवा मन्या धर्म ने, ते जो परमात्मा बहुत उच्चा है, केवड़ उच्चा होवे कोई इस ऊंचे को जाने सोए, वो बड़ा उच्चा, हुण उच्चा जाण वास्ते ते प्रेशर चाहिदा है, ते उच्चा किते चढ़ना होवे ते ताकत चाहिदी है, उपर जाण वास्ते ते बड़ी ताकत, पर जे उपरो आउणा ते कोई पैड़ियां राही आ सकदा नहीं, ते छाल मारे ते थल्ले बड़ी जल्दी, पर जे उपर जाणा है ते बड़ा, हुण पानी नूं उपर पहुंचाना होवे तीसरी मंजिल ते, ते पानी किवें जाएगा, हुण एक बाल्टी पानी तीसरी मंजिल ते लैके जानी है, ते बड़ी औखियाई दे नाल जाएगी, बड़ी शरीर दी ताकत लगेगी, ते हुण कोई कवे कि एक बाल्टी पानी तीसरी मंजिल तो थल्ले लियाना है, उल्ट दो दे पानी थल्ले, कोई मशक्कत लगी एक सैकंड लगेगा पानी थल्ले, पर उसे पानी नूं उपर ले जाण वास्ते बड़ा समा लगेगा, ताकत लगेगी, मेहनत लगेगी, फिर जिन्हू बाबा फरीद जी कहंदे ने गढ़ेंदिया छह माह तुड़ंदिया हिक खिनो, छे महीने जपजी साहब करके नितनेम करके जेड़ा रस बनता है, ते जे किते विकार प्रगट हो जावे, वासना वध जावे, एक सैकंड च बनिया होया छे महीने का रस चला जांदा है, छे महीने लग जांदे ने, कोई भी चीज है जोड़ना बड़ा औखा, तोड़ना बहुत सौखा, एक कच दे किसी ने चंगी चीज बनाई है, उन्हें कितनी मेहनत नाल बनाई है, ते कोई कवे तोड़ना होवे तो थल्ले पटक दो काम खत्म, कोई बिल्डिंग बनाई किसी ने किन्ना समा लग गया बनाने च, ते कोई कवे तोड़ना होवे बुलडोजर चलावो ते काम खत्म, रुख नू बनन दे विच एक रुख है, उसने वध वध के फल तक आया कितना समा लगे, दो चार पांच दस साल, ते हुण जे उहनू वटना है ते दस साल लगणगे, ਉਹਨੂੰ ਵੱਢਣ ਦੇ ਲਈ ਸਿਰਫ ਅੱਧਾ ਘੰਟਾ ਜਾਂ ਇੱਕ ਘੰਟਾ ਲਾਵੋ, ਅੱਜ ਤੇ ਉਹ ਵੀ ਨੇ, ਅੱਜ ਤੇ ਮਸ਼ੀਨ ਹੈ ਇੱਕ ਸੈਕਿੰਡ, ਕੋਈ ਪੰਜ ਸੱਤ ਮਿੰਟ ਚ ਬਣੇ ਹੋਏ ਰੁੱਖ ਨੂੰ ਦਸਾਂ ਸਾਲਾਂ ਚ ਟੁੱਟ ਕੇ ਇੱਕ ਪਾਸੇ ਸੁੱਟ ਦੋ, ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਮੇਰੇ ਮਨ ਤੂੰ ਰਾਮ ਦੇ ਵਿੱਚ ਲੱਗ, ਐਵੇਂ ਵਾਸਨਾ ਚ ਨਾ ਦੁੱਖ ਭੋਗੇਗਾ, ਪ੍ਰਭੂ ਦੇ ਨਾਮ ਦੇ ਵਿੱਚ ਲੱਗ,
ਮਨ ਤਨ ਤੇਰਾ ਹਰਿਆ ਹੋਵੇ ਇੱਕ ਹਰ ਨਾਮਾ ਫਲ ਪਾਏ,
ਇੱਕ ਹਰੀ ਨਾਮ ਦਾ ਫਲ ਪਾਏਗਾ ਤੇ ਮਨ ਤਨ ਤੇਰਾ ਹਰਿਆ ਹੋ ਜਾਏਗਾ। ਹੁਣ ਕਿਸੇ ਨੇ ਪੁੱਛਿਆ ਗੁਰੂ ਅਸੀਂ ਮਨ ਕਿਉਂ ਲਾਈਏ ਪ੍ਰਮਾਤਮਾ ਚ, ਫਿਰ ਗੁਰਦੇਵ ਕਹਿੰਦੇ ਨੇ ਤੇਰਾ ਮਨ ਤਨ ਸੁਖੀ ਹੋ ਜਾਏਗਾ, ਤੇਰਾ ਮਨ ਵੀ ਸੁਖੀ ਹੋਏਗਾ, ਤੇਰਾ ਤਨ ਵੀ ਸੁਖੀ ਹੋ ਜਾਏਗਾ। ਹੁਣ ਬੰਦੇ ਦਾ ਮਨ ਸੁਖੀ ਹੈ, ਚਿੰਤਾ ਚ ਹੈ ਕੱਲ ਨੂੰ ਕੀ ਬਣੇਗਾ, ਅੱਜ ਬਿਜ਼ਨਸ ਚੱਲ ਰਿਹਾ ਕੱਲ ਨੂੰ ਚਲਾ ਗਿਆ ਤੇ ਕਿੱਧਰ ਜਾਵਾਂਗੇ, ਬੰਦਾ ਸਿਰਫ ਭੈ ਦੇ ਵਿੱਚ ਡਰ ਚ ਹੈ, ਤੇ ਜੋ ਡਰ ਚ ਹੈ ਗੁਰਬਾਣੀ ਉਸਨੂੰ ਬੰਦਾ ਨਹੀਂ ਮੰਨਦੀ, ਉਸਨੂੰ ਪਸ਼ੂ ਮੰਨਦੀ ਹੈ, ਨਰਨ ਗਿਆਨ ਨਿਜ ਅਧਕਤਾ ਗਿਆਨ ਬਿਨਾ ਪਸ਼ੂ ਜਾਨ, ਤੇ ਪਸ਼ੂ ਹੈ, ਇਹਨੂੰ ਡਰ ਹਰ ਵਕਤ ਡਰ, ਭਰੋਸਾ ਹੈ ਹੀ ਨਹੀਂ ਪ੍ਰਮਾਤਮਾ ਦਾ, ਦੇਣ ਵਾਲਾ ਦਾਤਾਰ ਦੇਣ ਹਾਰ ਦਾਤਾਰ ਮੈਂ ਚਿਤਾਰਿਆ, ਤੇ ਤੂੰ ਚੇਤੇ ਕੀਤਾ ਹੀ ਨਹੀਂ ਪ੍ਰਮਾਤਮਾ ਨੂੰ, ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਫਲ ਮਿਲੇਗਾ, ਮਨ ਤੇ ਤਨ ਸੁਖੀ ਹੋਏ ਜਾਏਗਾ, ਤੇ ਰਾਮ ਦੇ ਨਾਮ ਰੂਪੀ ਫਲ ਲੱਗੇਗਾ ਮਨ ਨੂੰ,
ਰਹਾਉ ਗੁਰ ਰਾਖੇ ਸੇ ਉਭਰੇ ਪਾਈ ਹਰ ਰਸ ਅੰਮ੍ਰਿਤ ਪੀ ਆਏ,
ਰਾਮ ਦੇ ਕੇ ਦੱਸਦੇ ਨੇ ਜਿਹਨੂੰ ਗੁਰਦੇਵ ਪਾਤਸ਼ਾਹ ਰੱਖ ਲੈਂਦੇ ਨੇ ਫਿਰ ਉਭਰ ਜਾਂਦੇ ਨੇ, ਜਿਹਨੂੰ ਗੁਰਦੇਵ ਵਾਸਨਾ ਤੋਂ ਰੱਖ ਲੈਂਦੇ ਨੇ ਉਭਰ ਜਾਂਦੇ ਨੇ, ਰਾਮ ਨਾਮ ਰਸ ਪੀ ਫਿਰ ਉਹ ਰਾਮ ਦੇ ਨਾਮ ਦਾ ਰਸ ਪੀਂਦੇ ਨੇ, ਉਹ ਫਿਰ ਅੱਖਾਂ ਦੇ ਰਸ ਤੋਂ ਉੱਪਰ ਹੋ ਜਾਂਦੇ ਨੇ, ਕੰਨਾਂ ਦੇ ਰਸ ਤੋਂ ਉੱਪਰ ਹੋ ਜਾਂਦੇ ਨੇ, ਰਸਨਾ ਦੇ ਰਸ ਤੋਂ ਉੱਪਰ ਹੋ ਜਾਂਦੇ ਨੇ, ਫਿਰ ਉਹ ਆਤਮਾ ਦੇ ਰਸਤੇ ਵਿੱਚ ਜਿੰਦੇ ਨੇ, ਜਿਹਨੂੰ ਗੁਰਦੇਵ ਪਾਤਸ਼ਾਹ ਇਸ ਤਰ੍ਹਾਂ ਕਹਿੰਦੇ ਨੇ, ਆਤਮ ਰਸ ਜੋ ਜਾਨੀ ਸੋ ਹੈ ਖਾਲਸ ਦੇਵ, ਪ੍ਰਭ ਮੈਂ ਨੋ ਮੈਂ ਤਾਸ ਮੈਂ ਰੰਚਕ ਨਾਹਨ ਭੇਵ, ਆਤਮਾ ਦਾ ਰਸ ਪਰਮ ਰਸ ਦੇ ਵਿੱਚ ਫਿਰ ਉਹ ਚਲੇ ਜਾਂਦੇ ਨੇ, ਗੁਰਦੇਵ ਪਾਤਸ਼ਾਹ ਕਹਿੰਦੇ ਨੇ ਫਿਰ ਇਹ ਰਸ ਉਹਨਾਂ ਨੂੰ ਮਿਲਦਾ ਜਿਨ੍ਹਾਂ ਨੂੰ ਗੁਰੂ ਵਾਸਨਾ ਤੋਂ ਰੱਖ ਲੈਂਦਾ, ਪਰਮ ਰਸ ਵਿਚ ਲੈ ਜਾਂਦਾ ਹੈ।
ਵਿਚੋਂ ਹਉਮੈ ਦੁੱਖ ਉੱਠ ਗਿਆ ਭਾਈ, ਸੁਖ ਬੂਟਾ ਮਨ ਆਏ।
ਫਿਰ ਹੰਕਾਰ ਰੂਪੀ ਦੁੱਖ ਚਲਾ ਜਾਂਦਾ ਹੈ, ਫਿਰ ਸੁਖ ਪ੍ਰਗਟ ਹੁੰਦਾ। ਜਦੋਂ ਤੱਕ ਸਾਡੀ ਮੈਂ ਨਹੀਂ ਮਿਟਦੀ, ਦੁੱਖ ਨਹੀਂ ਮਿਟ ਸਕਦੇ। ਬੰਦਾ ਮੈਂ ਦੇ ਉੱਤੇ ਖੜਾ ਹੋ ਕੇ ਦੁੱਖ ਮਿਟਾਉਣ ਦੇ ਵਿਚ ਲੱਗਿਆ ਤੇ ਕਿਤਨਾ ਕੁ ਦੁੱਖ ਮਿਟਾਉਣ ਚ ਲੱਗੇਗਾ। ਅਮੈਰੀਕਾ ਵਰਗਾ ਦੇਸ਼ ਤੇ ਉਹਨਾਂ ਦੀ ਜੋ ਗਣਨਾ ਹੈ, ਉਹਦੇ ਵਿਚ ਸਭ ਤੋਂ ਜ਼ਿਆਦਾ ਆਤਮ ਹੱਤਿਆਵਾਂ ਉੱਥੇ ਹੁੰਦੀਆਂ ਨੇ। ਕਾਰਨ, ਕਿਉਂਕਿ ਸਭ ਕੁਛ ਤੇ ਹੈ ਲੇਕਿਨ ਮੈਂ ਨਹੀਂ ਮਿਲੀ, ਤੇ ਹੰਕਾਰ ਦੇ ਵਿਚ ਸੁੱਖ ਨਹੀਂ ਹੈ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਜਦੋਂ ਤੱਕ ਮੈਂ ਰਹੇਗੀ ਦੁੱਖ ਬਣਿਆ ਰਹੇਗਾ। ਸਭ ਤੋਂ ਜ਼ਿਆਦਾ ਸੰਤਾਪ ਅਮੈਰੀਕਾ ਦੇ ਵਿਚ, ਕਾਰਨ ਕਿਉਂਕਿ ਹੰਕਾਰ ਤਾਂ ਹੈ, ਵਿਆਪਕ ਹੈ। ਤੇ ਕਿਵੇਂ ਵਿਆਪਕ ਹੈ? ਉਹਨਾਂ ਨੇ ਸਮਝ ਲਿਆ ਜ਼ਿੰਦਗੀ ਨੂੰ ਰਸ ਚਾਹੀਦਾ, ਇੰਜੋਇਮੈਂਟ ਚਾਹੀਦੀ ਹੈ। ਆਪਣੇ ਆਪ ਨੂੰ ਬਾਹਰ ਸੁੱਟ ਦਿੱਤਾ ਸੰਸਾਰ ਚ। ਸੰਸਾਰ ਚ ਸੁੱਖ ਨਹੀਂ, ਜੋ ਕੁਛ ਵੀ ਕਰੋਗੇ ਇੰਜੋਇਮੈਂਟ ਖਤਮ ਹੋਏਗੀ, ਫਿਰ ਦੁਖੀ ਹੋਣਾ ਪਏਗਾ, ਫਿਰ ਨਵੀਂ ਇੰਜੋਇਮੈਂਟ। ਗੁਰਦੇਵ ਕਹਿੰਦੇ ਨੇ ਪਰਮਾਤਮਾ ਦੇ ਨਾਮ ਤੋਂ ਰਸ ਤੋਂ ਬਿਨਾ ਬਾਹਰਲੇ ਰਸ ਮੂੜੇ ਹੋਛੇ ਰਸ ਲਪਟਾਇਆ। ਇਹ ਮੂੜੇ ਤੂੰ ਤੇ ਹੋਛੇ ਰਸਾਂ ਦੇ ਵਿਚ ਪਿਆ, ਓਛੇ ਰਸਾਂ ਦੇ, ਛੋਟੇ ਰਸਾਂ ਦੇ ਵਿਚ ਪਿਆ। ਇੱਥੇ ਤ੍ਰਿਪਤੀ ਨਹੀਂ ਹੋ ਸਕਦੀ। ਮਨ ਰੱਜੇਗਾ ਰਾਮ ਰਸ ਦੇ ਨਾਲ, ਰਾਮ ਰਸ ਪੀਆ ਰੇ, ਜੇ ਰਸ ਬਿਸਰ ਗਏ ਰਸ ਔਰ। ਉਸ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ ਉਸ ਰਸ ਦੇ ਨਾਲ ਮਨ ਰੱਜੇਗਾ, ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਹੁਣ ਸੁੱਖ ਬਣਿਆ। ਕਿਵੇਂ? ਅੰਦਰੋਂ ਮੈਂ ਚਲੀ ਗਈ ਹੈ, ਅਹੰਕਾਰ ਚਲਾ ਗਿਆ ਹੈ।
ਹੋਰ ਆਪੇ ਜਿਨ੍ਹਾਂ ਨੂੰ ਬਖਸ਼ੇ ਓਨ ਭਾਈ, ਸਭ ਦੇ ਲੈਣ ਮਿਲਾਏ।
ਜਿਨ੍ਹਾਂ ਨੂੰ ਧੁਰੋਂ ਹੀ ਗੁਰਦੇਵ ਨੇ ਬਖਸ਼ ਲਿਆ ਹੈ, ਉਹਨਾਂ ਨੂੰ ਫਿਰ ਆਪਣੇ ਸ਼ਬਦ ਦੇ ਨਾਲ ਜੋੜ ਲੈਂਦਾ ਹੈ। ਧੁਰੋਂ ਹੀ ਜਿਨ੍ਹਾਂ ਤੇ ਕਿਰਪਾ ਹੁੰਦੀ ਹੈ, ਬਖਸ਼ਿਸ਼ ਹੁੰਦੀ ਹੈ, ਉਹਨਾਂ ਨੂੰ ਫਿਰ ਪਰਮਾਤਮਾ ਕੀ ਕਰ ਲੈਂਦਾ ਹੈ? ਆਪਣੇ ਨਾਲ ਮਿਲਾ ਲੈਂਦਾ ਹੈ। ਜਿਨ੍ਹਾਂ ਦੇ ਉੱਤੇ ਬਖਸ਼ਿਸ਼ ਨਹੀਂ, ਉਹ ਫਿਰ ਪਰਮਾਤਮਾ ਤੋਂ ਦੂਰ ਨੇ। ਜਿਨ੍ਹਾਂ ਦੇ ਉੱਤੇ ਕਿਰਪਾ ਹੈ, ਜੇ ਵੇਖਣੀ ਹੋਵੇ ਕਿ ਪਰਮਾਤਮਾ ਦੀ ਕਿਰਪਾ ਕਿਸ ਬੰਦੇ ਤੇ ਕਿਤਨੀ ਹੈ, ਜਿਹੜਾ ਬੰਦਾ ਗੁਰੂ ਦੇ ਜਿਤਨਾ ਨੇੜੇ ਹੈ ਉਹਦੇ ਤੇ ਉਤਨੀ ਕਿਰਪਾ ਹੈ, ਜਿਹੜਾ ਜਿਤਨੀ ਦੂਰ ਹੈ ਉਹਦੇ ਤੇ ਕਿਰਪਾ ਨਹੀਂ। ਤੇ ਸਿਰਫ ਸਰੀਰ ਕਰਕੇ ਨੇੜੇ ਨਹੀਂ, ਤਨ ਕਰਕੇ ਨੇੜੇ ਨਹੀਂ, ਮਨ ਕਰਕੇ ਵੀ ਨੇੜੇ। ਜਿਹਦੇ ਅੰਦਰ ਗੁਣ ਵੀ ਨੇ, ਜਿਹਦੇ ਅੰਦਰ ਸੰਸਕਾਰ ਵੀ ਨੇ, ਜਿਹਦੇ ਅੰਦਰ ਦਇਆ ਵੀ ਹੈ, ਜਿਹਦੇ ਅੰਦਰ ਸੰਤੋਖ ਵੀ ਹੈ, ਜਿਹਦੇ ਅੰਦਰ ਪਿਆਰ ਵੀ ਹੈ, ਉਹ ਪਰਮਾਤਮਾ ਦੇ ਨੇੜੇ ਹੈ। ਗੁਣਾ ਕਰਕੇ ਪਰਮਾਤਮਾ ਦੇ ਨੇੜੇ ਹੋਣਾ, ਸਰੀਰ ਕਰਕੇ ਨੇੜੇ ਹੋਣ ਦੇ ਨਾਲ ਗੁਰੂ ਕਦੀ ਨੇੜੇ ਨਹੀਂ ਮੰਨਦਾ। ਮਨ ਮੈਲੇ ਸਭ ਕਿਸ ਮੈਲਾ, ਜੇ ਮਨ ਨੇੜੇ ਨਹੀਂ ਤੇ ਮਲੀਨ ਹੈ ਤੇ ਕੁਛ ਵੀ ਨੇੜੇ ਨਹੀਂ। ਗੁਰਦੇਵ ਕਹਿੰਦੇ ਨੇ ਫਿਰ ਉਹ ਆਪਣੇ ਨੇੜੇ ਕਰ ਲੈਂਦਾ ਹੈ ਜਿਨ੍ਹਾਂ ਨੂੰ ਧੁਰੋਂ ਹੀ ਬਖਸ਼ਦਾ ਹੈ।
ਧੂੜ ਤਿਨਾ ਕੀ ਅਕੁਲੀਐ ਭਾਈ, ਸਭ ਸੰਗਤ ਮੇਲ ਮਿਲਾਏ।
ਉਹਨਾਂ ਦੀ ਚਰਨ ਧੂੜੀ ਦੇ ਵਿਚ ਮਿਲਿਆ, ਫਿਰ ਅਕੁਲੀਐ ਤੋਂ ਭਾਵ ਵਾਸ਼ਨਾ ਚ ਘੁਲਣਾ ਨਹੀਂ ਪੈਂਦਾ, ਤੇ ਫਿਰ ਸਤਸੰਗਤ ਮੇਲ ਮਿਲਾਏ। ਉਹ ਫਿਰ ਸੱਚ ਦੇ ਨਾਲ ਮੇਲ ਉਹਨਾਂ ਦਾ ਹੋ ਜਾਂਦਾ, ਜਿਹੜੇ ਭਗਤਾਂ ਦੀ ਚਰਨ ਧੂੜੀ ਹੋ ਜਾਂਦੇ ਨੇ। ਜਿਹੜੇ ਮਨੁੱਖ ਭਗਤਾਂ ਦੇ ਚਰਨਾਂ ਦੇ ਉੱਤੇ ਸੀਸ ਨਵਾਉਂਦੇ ਨੇ, ਭਗਤਾਂ ਦੇ ਨਾਲ ਸੰਗ ਕਰਦੇ ਨੇ ਸੰਤਾਂ ਮਹਾਂਪੁਰਸ਼ਾਂ ਦਾ, ਤੇ ਫਿਰ ਕੀ ਹੈ? ਉਹ ਫਿਰ ਸੱਚ ਦੇ ਸੰਗ ਚ, ਸਤਸੰਗਤ ਚ ਚਲੇ ਜਾਂਦੇ ਨੇ।
ਆਪ ਕਰਾਏ ਕਰੇ ਆਪ ਭਾਈ, ਜਿਨ ਹਰਿਆ ਕੀਆ ਸਭ ਕੋਏ।
ਆਪ ਹੀ ਕਰਨ ਵਾਲਾ ਹੈ, ਕਰਾਣ ਵਾਲਾ ਹੈ, ਸਾਰੀ ਸ੍ਰਿਸ਼ਟੀ ਉਹਦੀ ਕੀਤੀ ਹੋਈ ਹੈ, ਤੇ ਆਪ ਹੀ ਉਸਨੇ ਸਭ ਕੁਛ ਬਣਾਇਆ, ਹਰਾ ਕੀਤਾ ਹੈ।
ਨਾਨਕ ਮਨ ਤਨ ਸੁਖ ਸਾਧਵ ਸਹਿ ਭਾਈ, ਸ਼ਬਦ ਮਿਲਾਵਾ ਹੋਏ।
ਗੁਰਦੇਵ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਜਿਨ੍ਹਾਂ ਦੇ ਮਨ ਦੇ ਵਿਚ ਸ਼ਬਦ ਵਸ ਜਾਂਦਾ, ਫਿਰ ਉਹਨਾਂ ਦਾ ਮਨ ਵੀ ਸੁਖੀ ਹੁੰਦਾ, ਉਹਨਾਂ ਦਾ ਤਨ ਵੀ ਸੁਖੀ ਹੁੰਦਾ। ਜਿਸ ਇਨਸਾਨ ਦਾ ਮਨ ਸੁਖੀ ਹੈ, ਉਹਦਾ ਸਰੀਰ ਵੀ ਸੁਖੀ ਹੈ। ਜਿਹਦਾ ਮਨ ਦੁਖੀ ਹੈ, ਉਹ ਸਰੀਰ ਕਰਕੇ ਵੀ ਦੁਖੀ ਰਹੇਗਾ। ਤੇ ਗੁਰਦੇਵ ਪਾਤਸ਼ਾਹ ਫਿਰ ਕਹਿੰਦੇ ਨੇ ਗੁਰੂ ਸ਼ਬਦ ਜਦੋਂ ਮਨ ਦੇ ਵਿਚ ਚਲਾ ਜਾਂਦਾ, ਗੁਰੂ ਸ਼ਬਦ ਦੇ ਨਾਲ ਮਿਲਣ ਦੇ ਨਾਲ ਫਿਰ ਅੱਖਾਂ ਵੀ ਪਵਿੱਤਰ ਹੋ ਜਾਂਦੀਆਂ ਨੇ, ਕੰਨ ਵੀ ਪਵਿੱਤਰ ਹੋ ਜਾਂਦੇ ਨੇ, ਰਸਨਾ ਵੀ ਪਵਿੱਤਰ ਹੋ ਜਾਂਦੀ ਹੈ, ਸੰਤਾਪ ਚਲੇ ਜਾਂਦੇ ਨੇ, ਮਨ ਤੇ ਤਨ ਪਵਿੱਤਰ ਹੋ ਜਾਂਦਾ ਹੈ। ਤੇ ਗੁਰਦੇਵ ਪਾਤਸ਼ਾਹ ਜੀ ਦਾ ਅੱਜ ਦਾ ਇਹ ਉਪਦੇਸ਼ ਕਿ ਗੁਰੂ ਤੋਂ ਬਲਿਹਾਰ ਨੇ ਜਾਣਾ, ਉਹਦਾ ਜਪ ਕਰਨਾ, ਤੇ ਉਹਦੇ ਭਗਤਾਂ ਤੋਂ ਵੀ ਬਲਿਹਾਰ ਨੇ ਜਾਣਾ, ਜਿਹੜੇ ਭਗਤ ਉਹਦਾ ਜਪ ਕਰਦੇ ਨੇ। ਇਤਨੀ ਸੇਵਾ ਪ੍ਰਵਾਨ ਕਰਨੀ, ਭੁੱਲਾਂ ਚੁੱਕਾ ਲਿਖਿਮਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।